पवित्र हजूरी अंदर सुबाहेमान गुरु सवारे सत संगी जनों, आप जी ने रात्रि दे दीवान दी हाजरी भरी है। अमृत गुरबाणी दा कीर्तन आप जी गुरु सवारियां तो श्रवण कर रहे से। चल रही लड़ी वार गुरु इतिहास और इतिहास दे ओ पन्ने जिन्हां नू पढ़ के जिन्हां नू सुन के भावना वाले हर सिख दी अख आंसुआं दे नाल नम हो जांदी है। ਬਾਦਸ਼ਾਹ ਦਰਵੇਸ਼ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਮਕੌਰ ਦੀ ਗੜੀ ਵਿੱਚ ਆਪਣੇ ਦੋ ਸਾਹਿਬਜ਼ਾਦੇ ਪੰਜਾਂ ਪਿਆਰਿਆਂ ਦੇ ਵਿੱਚੋਂ ਪਿਆਰੇ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਔਰ ਪਿਆਰੇ ਭਾਈ ਸਾਹਿਬ ਸਿੰਘ ਜੀ ਔਰ ਇਹਨਾਂ ਤੋਂ ਇਲਾਵਾ ਹੋਰ ਗੁਰੂ ਕੇ ਸਿੰਘ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੁੱਤਰਾਂ ਦੀ ਸ਼ਹਾਦਤ ਆਪਣੇ ਨੇਤਰਾਂ ਨਾਲ ਦੇਖੀ। ਅਕਾਲ ਦੇ ਸੁੱਤ ਨੇ ਉਸ ਅਕਾਲ ਦੀ ਰਜ਼ਾ, ਉਸ ਦਾ ਭਾਣਾ ਤੇ ਉਸ ਦੇ ਸ਼ੁਕਰਾਨੇ ਨੂੰ ਆਪਣੇ ਦਿਲ ਤੋਂ ਸਵੀਕਾਰ ਕੀਤਾ। ਆਓ ਹਜ਼ੂਰ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਪਹੁੰਚਦੇ ਨੇ। ਇਥੋਂ ਦੇ ਕੁਛ ਇਤਿਹਾਸਕ ਪ੍ਰਸੰਗ ਨੇ ਜੋ ਆਪ ਸੰਗਤ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਅੱਜ ਸਾਂਝੇ ਕਰ ਸਕਾਂ। ਆਪਣੀ ਸੁਰਤ ਨੂੰ ਹਜ਼ੂਰ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਜੋੜਨ ਦਾ ਯਤਨ ਕਰੀਏ, ਕਿਉਂਕਿ ਸੁਰਤ ਨਾਲ ਜਦੋਂ ਅਸੀਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਹਜ਼ੂਰ ਦੇ ਉਹਨਾਂ ਇਤਿਹਾਸਕ ਅਸਥਾਨਾਂ ਤੇ ਪਹੁੰਚਦੇ ਹਾਂ ਤੇ ਸਾਡੇ ਅੰਦਰ ਨੂੰ ਸਕੂਨ ਤੇ ਗੁਰੂ ਜੀ ਦੀ ਅੰਗ ਸੰਗਤਾ ਭਾਸਦੀ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ, ਆਪਣੀ ਪੋਸ਼ਾਕ ਬਖਸ਼ ਕੇ ਤਿੰਨ ਸਿੰਘ ਆਪਣੇ ਨਾਲ ਲਏ ਨੇ। ਇਹਨਾਂ ਵਿੱਚੋਂ ਦੋ ਪਿਆਰੇ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਤੀਸਰੇ ਭਾਈ ਮਾਨ ਸਿੰਘ ਜੀ ਨੇ। ਹਜ਼ੂਰ ਨੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਇਹ ਸ਼ਬਦ ਗੁਰਸਿੱਖਾਂ ਨੂੰ ਮੁਖਾਤਬ ਕਰਕੇ ਕਹੇ ਕਿ ਆਪਾਂ ਚੁੱਪ ਕਰਕੇ ਇਸ ਗੜੀ ਵਿੱਚੋਂ ਬਾਹਰ ਨਹੀਂ ਨਿਕਲਣਾ। ਤਾੜੀ ਮਾਰ ਕੇ ਦੁਸ਼ਮਣ ਨੂੰ ਲਲਕਾਰ ਕੇ ਨਿਕਲਣਾ ਹੈ ਤੇ ਨਾਲ ਉਸ ਰਾਤ ਆਕਾਸ਼ ਤੇ ਚਮਕਦੇ ਹੋਏ ਤਾਰੇ ਵੱਲ ਇਸ਼ਾਰਾ ਕਰਕੇ ਕਹਿ ਦਿੱਤਾ ਤਿੰਨਾਂ ਸਿੰਘਾਂ ਨੂੰ ਕਿ ਆਪ ਤਿੰਨੇ ਇਸ ਤਾਰੇ ਦੀ ਸੇਧ ਤੇ ਸਾਨੂੰ ਆ ਮਿਲਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਗੜੀ ਤੋਂ ਬਾਹਰ ਨਿਕਲੇ ਨੇ ਤੇ ਅੱਜ ਵੀ ਅਸੀਂ ਉਸ ਅਸਥਾਨ ਦੇ ਦਰਸ਼ਨ ਕਰਨੇ ਆ ਜਿਸ ਨੂੰ ਗੁਰਦੁਆਰਾ ਤਾੜੀ ਸਾਹਿਬ ਕਿਹਾ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਨੇ ਆਪਣੇ ਖੱਤ ਦੇ ਨਾਲ ਤਾੜੀ ਮਾਰੀ ਤੇ ਨਾਲ ਇਹ ਸ਼ਬਦ ਆਪਣੀ ਮੁਬਾਰਕ ਰਸਨਾ ਤੋਂ ਕਹੇ ਪੀਰੇ ਖਿੰਦ ਮੇਰ ਵੱਧ। ਫਿਰ ਇਹ ਸ਼ਬਦਾਂ ਦੀ ਆਵਾਜ਼ ਸੁਣਾਈ ਦਿੱਤੀ ਪੀਰੇ ਖਿੰਦ ਮੇਰ ਵੱਧ ਤੇ ਇਹਦਾ ਤਰਜਮਾ ਕੀਤਾ ਵਿਦਵਾਨ ਸੱਜਣਾ ਨੇ ਕਿ ਖਿੰਦ ਦਾ ਪੀਰ ਜਾ ਰਿਹਾ ਹੈ, ਖਿੰਦ ਦਾ ਪੀਰ ਜਾ ਰਿਹਾ ਹੈ। ਇੱਕ ਤਰਫ ਤੋਂ ਹਜ਼ੂਰ ਬੋਲਦੇ ਨੇ, ਦੂਸਰੇ ਪਾਸੇ ਤੋਂ ਪਿਆਰੇ ਭਾਈ ਦਇਆ ਸਿੰਘ ਜੀ ਦੀ ਆਵਾਜ਼ ਕਹੇ, ਤੀਸਰੀ ਤਰਫ ਤੋਂ ਭਾਈ ਧਰਮ ਸਿੰਘ ਜੀ ਦੀ ਆਵਾਜ਼ ਕਹੇ, ਚੌਥੀ ਤਰਕ ਤੋਂ ਭਾਈ ਮਾਨ ਸਿੰਘ ਜੀ ਦੀ ਆਵਾਜ਼ ਹੈ, ਦੁਸ਼ਮਨ ਉਸ ਰਾਤ ਦੇ ਹਨੇਰੇ ਵਿੱਚ ਸਮਝ ਹੀ ਨਹੀਂ ਸਕਿਆ ਕਿ ਇਹ ਆਵਾਜ਼ ਕਿਹੜੇ ਪਾਸਿਓਂ ਆ ਰਹੀ ਹੈ। ਇਤਿਹਾਸ ਕਹਿੰਦਾ ਹੈ ਤਵਾਰੀ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਉਹ ਲਿਖਦੇ ਨੇ ਕਿ ਇੱਕੋ ਦਮ ਇਹ ਆਵਾਜ਼ਾਂ ਸੁਣ ਕੇ ਦੁਸ਼ਮਨ ਉੱਭੜ ਵਾਏ ਉੱਠਿਆ, ਹਨੇਰੇ ਵਿੱਚ ਪਤਾ ਨਹੀਂ ਲੱਗਾ ਇੱਕ ਦੂਜੇ ਉੱਤੇ ਗੋਲੀਆਂ ਦੀ ਤੀਰਾਂ ਦੀ ਤਲਵਾਰਾਂ ਦੀ ਬਾਛਤ ਕਰਦੇ ਰਹੇ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਤੋਂ ਇਸ ਜੂ ਤੋਂ ਬਾਹਰ ਨਿਕਲ ਗਏ। ਇੱਥੇ ਕੁਛ ਕੁ ਵਿਦਵਾਨਾਂ ਦੇ ਖਿਆਲ ਨੇ ਭਾਵਾਂ ਕਿ ਤਵਾਰੀਖੀ ਜਿਹੜੇ ਮੂਲ ਸਰੋਤ ਗ੍ਰੰਥ ਨੇ ਉਹਨਾਂ ਵਿੱਚ ਇਹ ਘਟਨਾ ਨਹੀਂ ਮਿਲਦੀ, ਪਰ ਹੋ ਸਕਦਾ ਉਹਨਾਂ ਨੇ ਇੱਕ ਭਾਵਨਾ ਲਈ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸਿੱਖਾਂ ਪ੍ਰਤੀ ਜੋ ਅੱਤ ਦਾ ਸਨੇਹ ਹੈ ਉਸ ਨੂੰ ਪ੍ਰਗਟ ਕਰਨ ਲਈ ਕਿਹਾ ਕਿ ਜਦੋਂ ਗੁਰਦੇਵ ਗੜੀ ਤੋਂ ਬਾਹਰ ਨਿਕਲੇ ਨੇ, ਕੁਛ ਕੁ ਸੱਜਣਾਂ ਦਾ ਇਹ ਖਿਆਲ ਹੈ, ਖਾਸ ਕਰਕੇ ਇੱਕ ਵਿਦਵਾਨ ਲਿਖਾਰੀ ਡਾਕਟਰ ਕਰਤਾਰ ਸਿੰਘ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਵਿੱਚ ਕਿ ਹਜ਼ੂਰ ਦੇ ਪਵਿੱਤਰ ਚਰਨ ਇੱਕ ਬਸਤਰ ਦੇ ਨਾਲ ਅੜੇ ਨੇ। ਮੈਂ ਤਾਂ ਅਰਜ਼ ਕੀਤੀ ਤਵਾਰੀਖੀ ਗ੍ਰੰਥਾਂ ਵਿੱਚ ਨਹੀਂ, ਉਸ ਕਿਤਾਬ ਦਾ ਹਵਾਲਾ ਦੇ ਰਿਹਾ ਜਿਸ ਵਿੱਚ ਇਹ ਲਿਖੇ ਨੇ ਸ਼ਬਦ। ਕਹਿੰਦੇ ਨੇ ਉਸ ਵੇਲੇ ਦੇਖਿਆ ਉਹ ਬਸਤਰ ਕਿਸੇ ਹੋਰ ਦਾ ਨਹੀਂ, ਆਪਣੇ ਪੁੱਤਰ ਦਾ ਸਰੀਰ ਕਹਿ, ਆਪਣੇ ਸਾਹਿਬਜ਼ਾਦੇ ਦਾ ਪਵਿੱਤਰ ਸ਼ੀਰ ਜੋ ਜ਼ਖਮਾਂ ਨਾਲ ਸਾਰਾ ਭਰਿਆ ਪਿਆ। ਉੱਥੇ ਉਹ ਕਹਿੰਦੇ ਨੇ ਕਿ ਹਜ਼ੂਰ ਦੇ ਨਾਲ ਪਿਆਰੇ ਭਾਈ ਦਇਆ ਸਿੰਘ ਆਪਣੇ ਕਮਰ ਕਸੇ ਨਾਲ ਉਸ ਪਵਿੱਤਰ ਤਨ ਨੂੰ ਢੱਕਣਾ ਚਾਹੁੰਦੇ ਨੇ, ਤੇ ਹਜ਼ੂਰ ਨੇ ਮੁਸਕਰਾ ਕੇ ਕਿਹਾ ਕਿ ਬਸਤਰ ਇੱਕ ਹੈ, ਇੱਥੇ ਜਿਤਨੇ ਵੀ ਸਿੰਘ ਸ਼ਹੀਦ ਹੋਏ ਨੇ ਹਰ ਇੱਕ ਸਿੰਘ ਦੇ ਅੰਦਰ ਮੇਰੇ ਸਾਹਿਬਜ਼ਾਦਿਆਂ ਦੀ ਝਲਕ ਪੈਂਦੀ ਹੈ। ਉਹਦਾ ਭਾਵ ਸੀ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਨੂੰ ਆਪਣੇ ਪੁੱਤਰਾਂ ਦੇ ਬਰਾਬਰ ਪਿਆਰ ਪੈ ਕਰਦੇ ਨੇ। ਮੁੱਖ ਦੀ ਗੱਲ ਕੀ, ਗੜੀ ਤੋਂ ਨਿਕਲੇ, ਰਸਤੇ ਵਿੱਚ ਦੋ ਗੁੱਜਰ ਮਿਲੇ ਨੇ, ਇੱਕ ਦਾ ਨਾਮ ਅਲਫੂ ਤੇ ਦੂਸਰੇ ਦਾ ਨਾਮ ਗਾਮੂ ਹੈ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋੜਾ ਨਹੀਂ, ਇਹਨਾਂ ਨੇ ਦੇਖ ਕੇ ਹਜ਼ੂਰ ਨੂੰ ਰੌਲਾ ਪਾਉਣਾ ਸ਼ੁਰੂ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੋਨਾਂ ਨੂੰ ਇਸ਼ਾਰਾ ਵੀ ਕੀਤਾ। ਇਤਿਹਾਸ ਕਹਿੰਦਾ ਮੋਹਰਾਂ ਵੀ ਸੱਟੀਆਂ, ਪਰ ਇਹ ਮੋਹਰਾਂ ਲੈ ਕੇ ਵੀ ਸ਼ੋਰ ਮਚਾਉਣ ਲੱਗੇ ਤੇ ਹਜ਼ੂਰ ਨੇ ਦੋਨਾਂ ਨੂੰ ਸੋਧਾ ਲਾ ਦਿੱਤਾ। ਸਤਿਗੁਰੂ, ਇਥੋਂ ਚੱਲਦੇ ਹੋਏ ਮੈਂ ਸਿੱਧਾ ਬੇਨਤੀ ਜੋ ਅੱਜ ਕਰਨੀ ਚਾਹਨਾ, ਮਾਛੀਵਾੜੇ ਜਾ ਪਹੁੰਚੇ ਨੇ, ਰਸਤੇ ਵਿੱਚ ਉਹ ਸਥਾਨ ਨੇ ਝਾੜ ਸਾਹਿਬ ਆਦਿਕ ਜਿੱਥੇ ਹਜ਼ੂਰ ਰੁਕੇ ਨੇ, ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ। ਇੱਥੇ ਹਜ਼ੂਰ ਨੇ ਅੱਜ ਵੀ ਉਹ ਦਰਖਤ ਹੈ ਜਿਸ ਦੇ ਥੱਲੇ ਟਿੰਡ ਦਾ ਸਰਾਣਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਵਿਸ਼ਰਾਮ ਕੀਤਾ ਹੈ। ਇੱਥੇ ਦੇ ਜਿਹੜੇ ਸ਼ਬਦ ਨੇ ਉਹ ਅੱਜ ਵੀ ਖਿਆਲ ਪਾਤਸ਼ਾਹੀ ਦਸਵੀਂ ਦੇ ਰੂਪ ਵਿੱਚ ਦਰਜ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਆਪਣੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ, ਆਪਣੇ ਪਿਆਰੇ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ ਕੋਈ ਗਿਲਾ ਨਹੀਂ, ਕੋਈ ਉਲਾਮਾ ਨਹੀਂ, ਕੇਵਲ ਤਾਂ ਕੇਵਲ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੈ। ਤੇ ਫਿਰ ਇੰਨਾ ਕੁਝ ਵਾਪਰਨ ਤੋਂ ਬਾਅਦ ਆਪਣੇ ਪਿਆਰੇ ਲਈ ਜਿਹੜੇ ਸ਼ਬਦ ਵਰਤੇ ਉਹ ਦੋ ਸ਼ਬਦ ਨੇ, ਮਿੱਤਰ ਤੇ ਦੂਸਰਾ ਪਿਆਰੇ। ਦੇਖੋ ਇੰਨਾ ਕੁਝ ਵਾਪਰਨ ਤੋਂ ਬਾਅਦ ਵੀ ਉਸ ਨੂੰ ਮਿੱਤਰ ਔਰ ਪਿਆਰਾ, ਦੁੱਖ ਤੇ ਸੁੱਖ ਇੱਕ ਬਰਾਬਰ ਜਾਣਨ ਵਾਲੇ। ਇੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਦਰਸ਼ਨ ਜ਼ਰੂਰ ਕਰੀਏ, ਕਿਉਂਕਿ ਜਿੱਥੇ ਇਤਿਹਾਸਕ ਪੱਖ ਲੈਣੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਜਦੋਂ ਪ੍ਰਮਾਣ ਲਾਹਾਂਗੇ, ਪੜ੍ਹਾਂਗੇ ਤੇ ਸਾਡੇ ਮਨ ਨੂੰ ਹੋਰ ਵੀ ਚੜ੍ਹਦੀ ਕਲਾ ਇਤਿਹਾਸ ਦੇ ਉੱਪਰ ਮੋਹਰ ਲੱਗਦੀ ਹੈ। ਆਮ ਤੌਰ ਤੇ ਦੋ ਚੀਜ਼ਾਂ ਨੇ ਜਿਹੜੀਆਂ ਬੰਦੇ ਦੇ ਅੰਦਰ ਨੂੰ ਬਹੁਤ ਜਲਦੀ ਖੰਡਾਉਂਦੀਆਂ ਨੇ। ਜੇ ਬੰਦੇ ਕੋਲ ਅੱਤ ਦੀ ਖੁਸ਼ੀ ਆ ਜਾਏ ਤੇ ਕਈ ਵਾਰੀ ਬੰਦਾ ਖੁਸ਼ੀ ਵਿੱਚ ਵੀ ਪਰਮਾਤਮਾ ਨੂੰ ਯਾਦ ਨੂੰ ਵਿਸਾਰ ਦਿੰਦਾ ਹੈ, ਤੇ ਜੇ ਅੱਧ ਦਾ ਦੁੱਖ ਆ ਜਾਏ ਉਦੋਂ ਵੀ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ। ਖੁਸ਼ੀ ਦੇ ਅੰਦਰ ਇੰਨਾ ਕੁ ਪਾਗਲ ਹੋ ਜਾਂਦਾ ਹੈ ਕਿ ਉਸ ਪਰਮ ਪਿਤਾ ਪਰਮਾਤਮਾ ਜੀ ਦੀ ਯਾਦ ਨੂੰ ਭੁਲਾ ਕੇ ਖੰਗਤਾ ਵਿੱਚ ਖੌਮੇ ਵਿੱਚ ਬੋਲਦਾ ਹੈ, ਤੇ ਜੇ ਕਮੀ ਆ ਜਾਏ ਇੰਨਾ ਢਹਿ ਪੈਂਦਾ ਹੈ ਕਿ ਇਹ ਬੰਦਾ ਖੀਣਤਾ ਵਿੱਚ ਚਲਾ ਜਾਂਦਾ ਹੈ। ਦੁੱਖ ਤੇ ਸੁੱਖ, ਖੁਸ਼ੀ ਤੇ ਗਮੀ, ਹਰਖ ਤੇ ਸੋਗ, ਨਿੰਦਿਆ ਤੇ ਉਸਤਤ, ਲਾਭ ਤੇ ਖਾਨੀ, ਇਹ ਦੋ ਚੀਜ਼ਾਂ ਐਸੀਆਂ ਨੇ ਜਿਹੜੇ ਮਨੁੱਖ ਦੇ ਮਨ ਦਾ ਸੰਤੁਲਨ ਗਵਾ ਦਿੰਦੀਆਂ ਨੇ ਜੇ ਉਸ ਦੇ ਕੋਲ ਪਰਮਾਤਮਾ ਦਾ ਨਾਮ ਨਾ ਹੋਵੇ। ਇੱਕ ਨਾਮ ਐਸਾ ਹੈ ਜਿਹੜਾ ਅੰਦਰ ਦੀ ਅਡੋਲਤਾ ਬਖਸ਼ਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਆਪ ਸੁਖਮਨੀ ਸਾਹਿਬ ਵਿੱਚ ਇਹ ਬਚਨ ਪੜ੍ਹਦੇ ਹੋ, ਇਹ ਅਡੋਲਤਾ ਗੱਲਾਂ ਨਾਲ ਲਿਖੀ। ਕਈ ਵਾਰੀ ਅਸੀਂ ਜ਼ਬਾਨੀ ਤੌਰ ਤੇ ਕਹਿ ਦਿੰਦੇ ਹਾਂ ਕੋਈ ਪਰਵਾਹ ਨਹੀਂ, ਪਰਮਾਤਮਾ ਦੇ ਭਾਣੇ ਨੂੰ ਮੰਨ ਰਹੇ ਹਾਂ, ਪਰ ਅਸੀਂ ਲੋਕਾਂ ਤੋਂ ਡਰਦੇ ਜ਼ਬਾਨ ਨਾਲ ਕਹਿੰਦੇ ਹਾਂ ਰੱਬ ਦਾ ਭਾਣਾ ਮੰਨਦੇ ਹਾਂ ਕਿ ਲੋਕ ਕੀ ਕਹਿਣਗੇ, ਪਰਮਾਤਮਾ ਦੀ ਗੱਲ ਕਰਨ ਵਾਲਾ ਬੰਦਾ ਡੋਲ ਗਿਆ। ਪਰ ਜਦੋਂ ਇਕਾਂਤ ਵਿੱਚ ਬੰਦਾ ਹੁੰਦਾ ਹੈ, ਜਦੋਂ ਕੇਵਲ ਆਪਣੇ ਪਰਿਵਾਰ ਵਿੱਚ ਹੁੰਦਾ ਹੈ, ਤੇ ਉਹੀ ਬੰਦਾ ਭਾਣੇ ਦੀ ਗੱਲ ਕਰਨ ਵਾਲਾ ਆਪਣੇ ਅੰਦਰ ਦਾ ਦਰਦ ਪਰਿਵਾਰ ਦੇ ਨਾਲ ਰੋ ਕੇ ਸਾਂਝਾ ਕਰਦਾ ਹੈ। ਕਿਉਂਕਿ ਕਈ ਵਾਰੀ ਸਾਨੂੰ ਬਾਹਰ ਦੇ ਲੋਕਾਂ ਨੂੰ ਦੇਖ ਕੇ ਇਹ ਜ਼ਬਾਨ ਤੋਂ ਸ਼ਬਦ ਕਹਿਣੇ ਪੈਂਦੇ ਨੇ, ਪਰ ਨਹੀਂ, ਸਿਮਰਨ ਇੱਕ ਐਸੀ ਪਰਮਾਤਮਾ ਦੀ ਦਾਤ ਹੈ ਕਿ ਜਿਹੜਾ ਸਾਡੇ ਅੰਦਰ ਨੂੰ ਅਡੋਲਤਾ ਦੇ ਸਕਦਾ ਹੈ। ਤਾਂ ਹੀ ਅਸੀਂ ਬਚਨ ਪੜ੍ਹਦੇ ਹਾਂ, ਪ੍ਰਭ ਕੈ ਸਿਮਰਨ ਨਿਚਲ ਆਸਨ। ਆਸਨ ਦਾ ਅਰਥ ਕੇਵਲ ਬਾਹਰ ਦਾ ਆਸਨ ਨਹੀਂ, ਪਰਮਾਤਮਾ ਦੇ ਸਿਮਰਨ ਕਰਨ ਵਾਲੇ ਦੇ ਅੰਦਰ ਦਾ ਆਸਨ, ਖਿਰਦੇ ਦਾ ਆਸਨ ਬਿਲਕੁਲ ਅਡੋਲ ਹੈ, ਉਹ ਡੋਲਦਾ ਨਹੀਂ। ਤੇ ਦੇਖੋ ਉਸ ਅਡੋਲਤਾ ਵਿੱਚ ਗਮੀ ਨਹੀਂ, ਉਸ ਅਡੋਲਤਾ ਵਿੱਚ ਲਚਾਰਗੀ ਨਹੀਂ। ਇਹ ਦੋ ਕਦੀ ਤੁਕਾ ਸਾਹਮਣੇ ਰੱਖ ਕੇ ਪੜ੍ਹੀਏ, ਇਹੀ ਤਾਂ ਚੜ੍ਹਦੀ ਕਲਾ ਹੈ ਕਿ ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਇੱਕ ਵਿਗਾਸ ਤੇ ਦੂਸਰੀ ਅਡੋਲਤਾ, ਇਹ ਕੇਵਲ ਸਿਮਰਨ ਵਿੱਚੋਂ ਹੈ। ਹਜ਼ੂਰ ਨੇ ਇੱਕ ਅੰਮ੍ਰਿਤ ਬਚਨ ਹੋਰ ਕਿਰਪਾ ਕਰਕੇ ਸਾਨੂੰ ਬਖਸ਼ਿਆ, ਅਸੀਂ ਉਹ ਬਚਨ ਪੜ੍ਹਦੇ ਹਾਂ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੈ। ਏਵੇ ਅਡੋਲਤਾ ਡਿਗੈ ਨਾ ਡੋਲੈ, ਦਿਲ ਕਰ ਰਹੇ ਹੋ ਪੂਰਨ ਹੋਏ ਤ੍ਰਿਪਤਾਨੀ। ਜੇ ਮਨ ਅਡੋਲ ਹੋਵੇ ਤੇ ਪਿਆਰਿਓ ਫਿਰ ਸਰੀਰ ਕਿਵੇਂ ਡੋਲੇਗਾ। ਸਤਿਗੁਰੂ ਨੇ ਬਚਨ ਕੀਤੇ ਬਾਣੀ ਵਿੱਚ ਕਿ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹੋ ਸਮਾਹੇ। ਹਜ਼ੂਰ ਦੇ ਅਮੋਲਕ ਬਚਨਾਂ ਵਿੱਚ ਮਨ ਅਡੋਲ ਹੋਵੇਗਾ ਅਡੋਲ ਨਾਲ ਜੁੜ ਕੇ। ਇੱਥੇ ਇੱਕ ਬੇਨਤੀ ਹੋਰ ਕਰਾਂ ਬਾਣੀ ਵਿੱਚੋਂ ਹੀ, ਤੇ ਮੇਰਾ ਮਕਸਦ ਸਿਰਫ ਇਹਨਾਂ ਕੁਵੇ, ਮੈਨੂੰ ਪਤਾ ਹੈ ਆਪ ਕੋਲ ਇਤਿਹਾਸ ਸੁਣਾਉਣ ਵਾਲੇ ਕਵੀ ਸ਼ਰਵੀਰ, ਢਾਡੀ ਵੀਰ, ਕਥਾਵਾਚਕ, ਸਿਰਫ ਇੱਕ ਬੇਨਤੀ ਹੈ ਕਿ ਜੇ ਸਤਿਗੁਰੂ ਸਮਰੱਥ ਆਪਣੇ ਜੀਵਨ ਦੇ ਅੰਦਰ ਇੰਨਾ ਕੁਝ ਸਹਿ ਕੇ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਨੇ, ਜਿਸ ਦਿਨ ਤੇਰੀ ਜ਼ਿੰਦਗੀ ਵਿੱਚ ਸਿੱਖਾ ਕਦੀ ਵਾਪਰੇ, ਤੂੰ ਧੰਨ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰ ਲਈ, ਉਸ ਸਤਿਗੁਰੂ ਦੀ ਯਾਦ ਤੈਨੂੰ ਰੱਬ ਲਈ ਉਲਾਮਾ ਨਹੀਂ ਦੇਣ ਦੇਵੇਗੀ। ਸਿਰਫ ਗੱਲ ਇਤਨੀ ਕੁ ਹੈ, ਸਤਿਗੁਰੂ ਨੇ ਇਹ ਸਾਡੇ ਲਈ ਪੂਰਨੇ ਪਾਏ ਨੇ ਕਿ ਚਾਰ ਪੁੱਤਰ, ਚਾਰੇ ਦੇ ਚਾਰੇ ਪੁੱਤਰ ਸਿਰਫ ਪੰਜਾਂ ਸੱਤਾਂ ਦਿਨਾਂ ਦੇ ਅੰਦਰ ਸ਼ਹਾਦਤ ਦਾ ਜੀ ਜਾਮ ਪੀ ਜਾਣ, ਫਿਰ ਵੀ ਉਲਾਮਾ ਨਹੀਂ, ਕੇਵਲ ਆਪਣੇ ਅਕਾਲ ਦਾ ਸ਼ੁਕਰ ਕਰਨ ਤੇ ਸਿਮਰਨ ਕਰਨ ਵਾਲੇ ਤੋਂ ਬਿਨਾਂ ਪਿਆਰਿਓ ਆਮ ਬੰਦਾ ਸ਼ੁਕਰਾਨਾ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਹੁਤ ਸੋਹਣੀ ਦਲੀਲ ਦਿੱਤੀ ਹੈ, ਉਦਾਹਰਣ ਦਿੱਤੀ। ਹੁਣ ਇੱਕ ਰੁੱਖ ਹੈ, ਜੇ ਇੱਕ ਆਦਮੀ ਰੁੱਖ ਦੇ ਟਾਂ ਦਾ ਸਹਾਰਾ ਲੈ ਲੈ ਤੇ ਕਦੀ ਉਹ ਦਾਅਵੇ ਨਾਲ ਕਹਿ ਸਕੇਗਾ ਕਿ ਮੈਂ ਇਸ ਟਾਂ ਤੋਂ ਕਦੀ ਥੱਲੇ ਨਹੀਂ ਗਿਰ ਸਕਦਾ, ਮੈਂ ਇਸ ਰੁੱਖ ਦੇ ਟਾਂ ਤੇ ਹਮੇਸ਼ਾ ਟਿਕੇ ਰਹਿਣਾ? ਕਿਉਂਕਿ ਜਿਸ ਟਾਂ ਦੇ ਸਹਾਰੇ ਤੇ ਆਦਮੀ ਬੈਠਾ ਹੈ, ਯਾਦ ਰੱਖੇ ਉਹ ਰੁੱਖ ਖੁਦ ਵੀ ਅਡੋਲ ਨਹੀਂ, ਥੋੜੀ ਜੀ ਹਵਾ ਚੱਲੀ ਉਸ ਦੇ ਟਾਣੇ ਨੇ ਖਿਲਣਾ ਹੈ, ਤੇ ਉਸ ਟਾਣ ਤੇ ਬੈਠਣ ਵਾਲਾ ਕਿਉਂ ਨਿਕਲੇਗਾ? ਹੋ ਸਕਦਾ ਜੇ ਤੇਜ਼ ਤੂਫਾਨ ਆਵੇ ਤੇ ਉਹੀ ਰੁੱਖ ਜੜ ਤੋਂ ਪਟਿਆ ਜਾਏ, ਅੱਧ ਵਿਚਕਾਰੋਂ ਟੁੱਟ ਜਾਏ, ਰੁੱਖ ਦੇ ਟਾਣ ਤੇ ਬਹਿਣ ਵਾਲੇ ਅਕਸਰ ਡੋਲ ਜਾਂਦੇ ਨੇ, ਪਰ ਪਹਾੜ ਦਾ ਸਹਾਰਾ ਲੈਣ ਵਾਲੇ ਕਦੀ ਵੀ ਡੋਲਦੇ ਨਹੀਂ, ਕਿਉਂਕਿ ਪਹਾੜ ਨੇ ਨਾ ਤੂਫਾਨ ਵਿੱਚ ਹਿੱਲਣਾ ਤੇ ਨਾ ਉਹਨੇ ਤੂਫਾਨ ਦੇ ਵਿੱਚ ਜੜ ਤੋਂ ਪੱਟੇ ਜਾਣਾ। ਤਾਂ ਹੀ ਭਗਤ ਕਬੀਰ ਸਾਹਿਬ ਨੇ ਮਾਇਆ ਲਈ ਇੱਕ ਸ਼ਬਦ ਡੋਲਣੀ ਵਰਤਿਆ ਹੈ। ਭਾਵੇਂ ਟੀਕਾਕਾਰ ਡੋਲਣੀ ਦਾ ਅਰਥ ਚਾਟੀ ਵੀ ਕਰਦੇ ਨੇ, ਕਬੀਰ ਮਾਇਆ ਡੋਲਣੀ ਪਵਨ ਚ ਘੋਲਣ ਖਾਰ, ਪਰ ਯਾਦ ਰੱਖਿਓ ਇਹ ਅਸਲ ਵਿੱਚ ਕੇਵਲ ਡੋਲਣੀ ਚਾਟੀ ਹੀ ਨਹੀਂ, ਇਹ ਮਾਇਆ ਖੁਦ ਡੋਲਦੀ ਹੈ। ਇਹਦੇ ਅੰਦਰ ਸਥਿਰਤਾ ਨਹੀਂ, ਪਰ ਪਰਮਾਤਮਾ ਜਿਹੜਾ ਹੈ ਉਹ ਪਹਾੜ ਦੀ ਤਰ੍ਹਾਂ ਕਬੀਰ ਜੈਸੇ ਮਹਾਂਪੁਰਖ ਨੇ ਅਡੋਲਤਾ ਦੀ ਗੱਲ ਕਰਦਿਆਂ ਪ੍ਰਮਾਣ ਦਿੱਤਾ ਸੀ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਦੇ। ਜਦੋਂ ਉਸ ਦੀ ਓਟ ਲੈ ਲਈ ਤੇ ਫਿਰ ਡੋਲਣਾ ਕਿਉਂ, ਨਾ ਤੁਮ ਡੋਲੋ ਨਾ ਹਮ ਗਿਰਦੇ, ਰੱਖ ਲੀਨੀ ਕਰ ਮੇਰੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦੇਖੋ, ਗੁਰੂ ਅਰਜੁਨ ਦੇਵ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਇਹਨਾਂ ਦੇ ਅਮੋਲਕ ਬਚਨ ਬਰਾਬਰ ਰੱਖ ਕੇ ਕਦੀ ਆਪਾਂ ਪੜ੍ਹੀਏ। ਮੈਂ ਸਿਰਫ ਕੁਛ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਕੇ ਫਿਰ ਇਸ ਲੜੀ ਨੂੰ ਅੱਗੇ ਤੋਰਨਾ ਚਾਹਨਾ, ਕਿਉਂਕਿ ਅੱਜ ਮਾਛੀਵਾੜੇ ਦਾ ਉਹ ਰੁੱਖ ਹੈ ਜਿੱਥੇ ਹਜ਼ੂਰ ਕਕਰੀਲੀ ਠੰਡੀ ਰਾਤ ਟਿੰਡ ਦਾ ਸਰਾਣਾ ਕਰਕੇ ਪਏ ਨੇ। ਭਾਈ ਵੀਰ ਸਿੰਘ ਉਹਨਾਂ ਤੇ ਲਿਖਿਆ ਕਿ ਹਜ਼ੂਰ ਦੇ ਕੋਲ ਇੱਕ ਬਸਤਰ ਸੀ, ਉਸ ਟਿੰਡ ਦੇ ਸਰਾਣੇ ਉੱਤੇ ਉਹ ਬਸਤਰ ਲਪੇਟ ਕੇ ਹਜ਼ੂਰ ਉਹਦੇ ਉਹਨੂੰ ਸਰਾਣਾ ਬਣਾਇਆ ਹੈ, ਪਰ ਉਹ ਅਡੋਲਤਾ ਕਿੱਥੋਂ ਉਪਜੀ। ਗੁਰੂ ਅਰਜਨ ਸਾਹਿਬ ਦਾ ਸੁਖਮਨੀ ਸਾਹਿਬ ਵਿੱਚ ਬਚਨ ਹੈ, ਭਾਵੇਂ ਅਸੀਂ ਆਪਣੀ ਜ਼ਬਾਨ ਤੋਂ ਹਰ ਬੰਦੇ ਲਈ ਸ਼ਬਦ ਵਰਤ ਲੈਂਦੇ ਹਾਂ, ਇਹ ਪੂਰਨ ਪੁਰਖ ਹੈ, ਇਹ ਪੂਰਨ ਬ੍ਰਹਮ ਗਿਆਨੀ ਹੈ, ਇਹ ਪੂਰਨ ਸੰਤ ਹੈ। ਮੇਰਾ ਖਿਆਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਨੂੰ ਇਹ ਸ਼ਬਦ ਵੈਸੇ ਬਾਹਰ ਵੀ ਵਰਤਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਕੀ ਆਪਾਂ ਉਸ ਅਵਸਥਾ ਨੂੰ ਜਾਣਦੇ ਹਾਂ ਜਿਹੜੀ ਇੱਕ ਪੂਰਨ ਬ੍ਰਹਮ ਗਿਆਨੀ ਦੀ ਅਵਸਥਾ ਹੈ? ਕੀ ਆਪਾਂ ਉਸ ਅਵਸਥਾ ਨੂੰ ਸਮਝਨੇ ਆ ਜਿਹੜੀ ਇੱਕ ਪੂਰਨ ਮਹਾਂਪੁਰਖ ਸੰਤ ਦੀ ਅਵਸਥਾ ਹੈ? ਕਿਉਂਕਿ ਸਾਡੀ ਨਜ਼ਰ ਵਿੱਚ ਹਰ ਇੱਕ ਬੰਦੇ ਦੀ ਪਰਿਭਾਸ਼ਾ ਸਾਡੇ ਆਪਣੇ ਮਾਨਸਿਕ ਫੁਰਨਿਆਂ ਦੇ ਨਾਲ ਹੈ। ਜੇ ਕਿਸੇ ਨੇ ਚਾਰ ਟਕਿਆਂ ਨੂੰ ਹੱਥ ਨਹੀਂ ਲਾਇਆ ਅਸੀਂ ਕਹਿੰਦੇ ਹਾਂ ਇਹ ਪਹੁੰਚਿਆ ਹੋਇਆ ਸੰਤ ਹੈ। ਜੇ ਕਿਸੇ ਨੇ ਵਕਤੀ ਤੌਰ ਤੇ ਜਜ਼ਬਾਤ ਪੈਦਾ ਕਰ ਲਈ, ਜ਼ਬਾਨ ਤੋਂ ਉੱਚੇ ਬੋਲ ਬੋਲ ਦਿੱਤੇ ਅਸੀਂ ਕਹਿੰਦੇ ਹਾਂ ਕਮਾਲ ਕਰ ਦਿੱਤੀ ਇਹਨੇ, ਮੂੰਹ ਤੇ ਸੱਚ ਕਿਹਾ। ਮਹਾਤਮਾ ਬੁੱਧ ਨੂੰ ਕਿਸੇ ਵਿਦਵਾਨ ਪੰਡਿਤ ਨੇ ਸ਼ਬਦ ਕਹੇ ਸਨ ਕਿ ਆਪ ਜੈਸਾ ਨਾ ਕੋ ਹੈ ਨਾ ਥਾ ਨਾ ਹੋਗਾ। ਮਹਾਤਮਾ ਬੁੱਧ ਨੇ ਅੱਗੋਂ ਉੱਤਰ ਦਿੱਤਾ ਸੀ, ਕਹਿਣ ਲੱਗੇ ਆਮ ਬੰਦਾ ਝੂਠ ਬੋਲੇ ਉਹ ਵੀ ਪਾਪ ਹੈ ਤੇ ਵਿਦਵਾਨ ਝੂਠ ਬੋਲੇ ਇਹ ਬੱਜਰ ਪਾਪ ਹੈ। ਉਹਨਾਂ ਕਿਹਾ ਕਿਉਂ? ਫਿਰ ਮਹਾਤਮਾ ਬੁੱਧ ਨੇ ਕਿਹਾ ਤੂੰ ਤਿੰਨ ਸ਼ਬਦ ਵਰਤੇ ਨੇ ਕਿ ਤੁਹਾਡੇ ਜੈਸਾ ਨਾ ਕੋਈ ਹੈ ਨਾ ਕੋਈ ਹੋਵੇਗਾ ਤੇ ਨਾ ਕੋਈ ਹੋਇਆ, ਕਿ ਮੈਨੂੰ ਦੱਸ ਤੂੰ ਤ੍ਰੈ ਕਾਲਦਰਸ਼ੀ ਹੈ? ਕਹਿਣ ਲੱਗਾ ਨਹੀਂ, ਕਿ ਮੇਰੇ ਤੋਂ ਪਹਿਲਾਂ ਜਿਤਨੇ ਬੁੱਧ ਹੋਏ ਨੇ, ਬੁੱਧ ਦਾ ਅਰਥ ਗਿਆਨਵਾਨ, ਬੁੱਧਤਾ ਨੂੰ ਪ੍ਰਾਪਤ ਹੋਏ, ਕਿ ਉਹਨਾਂ ਸਾਰੇ ਗਿਆਨਵਾਨਾਂ ਬਾਰੇ ਤੈਨੂੰ ਪਤਾ ਹੈ ਕਿ ਉਹਨਾਂ ਦੀ ਅਵਸਥਾ ਮੇਰੀ ਅਵਸਥਾ ਤੋਂ ਨੀਵੀਂ ਸੀ? ਕਿ ਤੂੰ ਵਰਤਮਾਨ ਵਿੱਚ ਜਿਤਨੇ ਬੁੱਧ ਨੇ ਗਿਆਨਵਾਨ ਨੇ ਹਰ ਇੱਕ ਦੇ ਅੰਦਰ ਨੂੰ ਜਾਣਨਾ? ਕਿ ਤੂੰ ਆਉਣ ਵਾਲੇ ਵਿੱਚ ਸ੍ਰਿਸ਼ਟੀ ਜੋ ਪਰਮਾਤਮਾ ਨੇ ਪੈਦਾ ਕਰਨਾ ਹੈ ਉਹਨਾਂ ਸਾਰੇ ਬੁੱਧਾਂ ਬਾਰੇ ਗਿਆਨਵਾਨਾਂ ਬਾਰੇ ਤੈਨੂੰ ਪਤਾ ਹੈ? ਕਹਿਣ ਲੱਗਾ ਬਿਲਕੁਲ ਨਹੀਂ। ਫਿਰ ਕਹਿਣ ਲੱਗੇ ਪਰਮਾਰਥ ਦੀ ਦੁਨੀਆਂ ਵਿੱਚ ਕਦੀ ਵੀ ਦਾਵਾ ਨਹੀਂ ਬੰਨਣਾ ਚਾਹੀਦਾ, ਇਹ ਤਾਂ ਪਰਮਾਤਮਾ ਦੀ ਦਾਤ ਹੈ, ਕਿਸ ਦੀ ਝੋਲੀ ਵਿੱਚ ਕਦੋਂ ਉਸਨੇ ਕੀ ਕਿਹੜੀ ਦਾਤ ਪਾ ਦੇਣੀ ਹੈ। ਤੇ ਹੁਣੇ ਵੀ ਥੱਲੇ ਵਿਚਾਰ ਕਰਦੇ ਆਏ ਆ ਕਿ ਗੁਰਬਾਣੀ ਚਾਹੇ ਅਰਥ ਨੇ ਚਾਹੇ ਗੁਰਬਾਣੀ ਦੀ ਸਿਧਾਂਤਕ ਗੱਲ ਹੈ, ਜਿੰਨੀ ਕੁਛ ਸਮਝ ਪਏ ਓਨੀ ਜ਼ਰੂਰ ਕਰੀਏ, ਪਰ ਆਪਣੀ ਗੱਲ ਦਾ ਦਾਵਾ ਨਾ ਪੇਸ਼ ਕਦੀ ਕਰੀਏ ਕਿ ਜੋ ਮੈਂ ਕਹਿ ਰਿਹਾ ਇਹ ਅਖੀਰ ਹੈ। ਸਤਿਗੁਰੂ ਕਿਰਪਾਲੂ ਜੀ ਨੇ ਇਹ ਬਖਸ਼ਿਸ਼ ਕੀਤੀ ਹੈ, ਬਾਣੀ ਦੇ ਅੰਦਰ ਸਾਨੂੰ ਦੱਸਿਆ ਕਿ ਕੌਣ ਹੁੰਦਾ ਪੂਰਨ ਪੁਰਖ, ਕੌਣ ਹੈ ਅਕਾਲ ਪੁਰਖ ਵਿੱਚ ਅਭੇਦ। ਆਹ ਜੇ ਨਜ਼ਾਰੇ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚੋਂ ਮਿਲਦੇ ਨੇ, ਪੂਜਾ ਕਰਾ ਲੈਣੀ, ਮੱਥਾ ਟਿਕਵਾ ਲੈਣਾ, ਪੰਜ ਦਸ ਵੀਹ ਬੰਦਿਆਂ ਨੂੰ ਆਪਣੇ ਪਿੱਛੇ ਲਾ ਲੈਣਾ, ਨਿੰਦਿਆ ਨਾ ਸਮਝਿਓ। ਇਹ ਤਾਂ ਕੋਈ ਵੀ ਕਲਾਕਾਰੀ ਕਰ ਸਕਦਾ ਹੈ, ਪਰ ਅਸਲੀ ਜੀਵਨ ਤਾਂ ਇਹ ਵੇ ਕਿ ਸਾਹਮਣੇ ਪੁੱਤਰ ਤੇ ਸਿੱਖ ਸ਼ਹੀਦ ਹੋਣ ਤੇ ਚੋਚੀ ਪ੍ਰੀਤਮ ਦੇ ਨੇਤਰਾਂ ਵਿੱਚੋਂ ਇੱਕ ਵੀ ਅਥਰੂ ਨਾ ਨਿਕਲੇ, ਇਹ ਵੇ ਅੰਦਰ ਦੀ ਅਡੋਲਤਾ ਤੇ ਪੂਰਨਤਾ ਹੈ। ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਆਪਣੀ ਮੁਬਾਰਕ ਰਚਨਾ ਤੋਂ ਪਰਮਾਤਮਾ ਦੀ ਰਜ਼ਾ ਮੰਨਣ ਵਾਲਾ ਦੋਨੋਂ ਪੱਖ ਉਹਨਾਂ ਨੇ ਰੱਖੇ ਨੇ। ਅਸੀਂ ਇਹ ਪਦੇ ਦਾ ਪਾਠ ਕਰੀਏ ਕਿ ਪ੍ਰਭ ਕੀ ਆਗਿਆ ਆਤਮ ਕੀਤਾਵੈ ਜੀਵਨ ਮੁਕਤ ਸੋ ਕਹਾਵੈ। ਪਰਮਾਤਮਾ ਦੀ ਆਗਿਆ ਨੂੰ ਉਹਦੇ ਹੁਕਮ ਨੂੰ ਕੀਤਾਵੈ ਮਜਬੂਰੀ ਨਾ ਸਮਝੇ, ਹਿਤਦਾਰਥ ਪ੍ਰੇਮ ਕਰੇ, ਉਸ ਦੀ ਆਗਿਆ ਨੂੰ ਆਪਣੇ ਅੰਤਰ ਆਤਮੇ ਪਿਆਰ ਕਰੇ, ਤਰਕ ਨਾ ਕਰੇ। ਪ੍ਰਭ ਕੀ ਆਗਿਆ ਆਤਮ ਕੀਤਾਵੈ ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੇ ਬਿਜੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਹੁਣ ਇਸ ਪਦੇ ਨੂੰ ਕਿਹੜੀ ਚੀਜ਼ ਹੈ ਜਿਹੜੀ ਇਹਦੇ ਵਿੱਚ ਹਜ਼ੂਰ ਨੇ ਨਹੀਂ ਕਹੀ? ਤੇ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸਲੋਕ ਪੜ੍ਹਨੇ, ਜੇ ਰੱਬ ਦੀ ਸਾਖਿਆਤ ਮੂਰਤ ਕਿਸੇ ਦੇਖਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਪਰਮਾਤਮਾ ਦੀ ਸਾਖਿਆਤ ਮੂਰਤ ਹੈ ਕਿ ਸੁਖ ਦੁੱਖ ਜੈ ਪਰ ਸਹਿ ਨਹੀ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਆਈ ਪਰਮਾਤਮਾ ਦੀ ਮੂਰਤ, ਆਈ ਪਰਮਾਤਮਾ ਦੀ ਤਸਵੀਰ ਜਿਹਦੇ ਉੱਤੇ ਦੁੱਖ ਤੇ ਸੁਖ, ਲੋਭ ਤੇ ਅਭਿਮਾਨ, ਸੋਨਾ ਤੇ ਮਿੱਟੀ ਕੋਈ ਅਸਰ ਨਾ ਕਹੇ ਕਰੇ। ਸੁਖ ਦੁੱਖ ਜੈ ਪਰ ਸਹਿ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਆ ਚਾਰ ਸ਼ਲੋਕਾਂ ਦੀ ਕਦੀ ਲੜੀ ਦੇਖੋ। ਅਸੀਂ ਇੱਕ ਸ਼ਲੋਕ ਪ੍ਰਮਾਣ ਦਿੰਦੇ ਹਾਂ ਗਿਆਨੀ ਕੌਣ ਹੈ, ਪਰ ਇਹਨਾਂ ਇੱਕ ਸ਼ਲੋਕ ਤੋਂ ਪਹਿਲਾਂ ਤਿੰਨ ਸ਼ਲੋਕ ਆਪਾਂ ਤਰਤੀਬ ਅਨੁਸਾਰ ਪੜ੍ਹੀਏ ਕਿ ਸੁਖ ਦੁੱਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹੇ ਜੇ ਕੰਚਨ ਲੋ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹਰਕ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਜਿਹਦੇ ਕੋਲ ਇਹ ਗੁਣ ਨੇ, ਅਗਲਾ ਫਿਰ ਸ਼ਲੋਕ ਏ, ਭੈ ਕਾਹੂ ਕੋ ਦੇਤ ਨੈ, ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗਿਆਨੀ ਉਹ ਹੈ ਜਿਹੜਾ ਦੁੱਖ ਸੁਖ, ਹਰਕ ਸੋਗ, ਉਸਤਤ ਨਿੰਦਿਆ, ਮਾਨ ਅਪਮਾਨ ਇਹਨਾਂ ਨੂੰ ਆਪਣੇ ਅੰਦਰ ਰੱਖ ਕੇ ਅਡੋਲਤਾ ਵਿੱਚ ਰੱਖੇ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ ਟਿੰਡ ਦਾ ਸਰਾਣਾ ਕਰਕੇ ਪਏ ਨੇ ਤੇ ਜਿੱਥੇ ਹਜ਼ੂਰ ਟਿਕੇ ਨੇ, ਇਹੀ ਹੈ ਗੁਰੂ ਕੇ ਮਸੰਦ ਦਾ ਬਾਗ। ਕਿਉਂਕਿ ਮਾਛੀਵਾੜੇ, ਪੰਜਾਬਾ ਤੇ ਗੁਲਾਬਾ ਦੋ ਸੱਕੇ ਭਰਾ ਵਸੇਬਾ ਕਰਦੇ ਨੇ, ਇਹ ਗੁਰੂ ਘਰ ਦੇ ਮਸੰਦ ਨੇ। ਇਲਾਕੇ ਵਿੱਚੋਂ ਸੰਗਤ ਤੋਂ ਕਾਰ ਭੇਟਾ ਲੈ ਕੇ ਗੁਰੂ ਦਰਬਾਰ ਵਿੱਚ ਪਹੁੰਚਾਉਂਦੇ ਨੇ। ਸੱਚੇ ਪਾਤਸ਼ਾਹ ਉਹਨਾਂ ਦਾ ਜੰਡ ਦੇ ਥੱਲੇ ਪੈਣਾ ਤੇ ਟਿੰਡ ਦਾ ਸਰਾਣਾ ਕਰਨਾ, ਪੈਣ ਦੀ ਤਰਤੀਬ ਇਹ ਸੀ ਕਿ ਆਪਣੀ ਪਿੱਠ ਨੂੰ ਜ਼ਮੀਨ ਤੇ ਨਹੀਂ ਲਾਇਆ। ਇਤਿਹਾਸਕ ਗ੍ਰੰਥ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਨੇ ਆਪਣਾ ਖੱਬੀ ਵੱਖੀ ਜੋ ਹੈ ਉਹ ਜ਼ਮੀਨ ਵਾਲੇ ਪਾਸੇ ਲਾਈ, ਸੱਜੀ ਵੱਖੀ ਹਜ਼ੂਰ ਦੀ ਉੱਚੀ ਹੈ। ਕਿਰਪਾਲੂ ਦਾਤਾ ਜੀ ਨੇ ਆਪਣੇ ਖੱਤ ਵਿੱਚ ਸ੍ਰੀ ਸਾਹਿਬ ਪਕੜੀ ਹੈ ਤੇ ਸੱਚੇ ਪਾਤਸ਼ਾਹ ਜੀ ਦੇ ਅੰਗੂਠੇ ਦੇ ਉੱਤੇ, ਸੱਜੇ ਖੱਟ ਦੇ ਅੰਗੂਠੇ ਤੇ ਇੱਕ ਗੁਲਸ਼ਤਰਾਣ ਹੈ। ਗੁਲਸ਼ਤਰਾਣ ਉਸ ਛੱਲੇ ਨੂੰ ਕਿਹਾ ਜਾਂਦਾ ਹੈ, ਲੋਹੇ ਦੇ ਨੂੰ, ਜਦੋਂ ਤੀਰ ਚਲਾਇਆ ਜਾਂਦਾ ਹੈ, ਸੱਜੇ ਹੱਥ ਨਾਲ ਕਮਾਨ ਵਿੱਚ ਤੀਰ ਪਾ ਕੇ ਖਿੱਚਿਆ ਜਾਂਦਾ ਹੈ ਤੇ ਉਹ ਗੁਲਸ਼ਤਰਾਣ ਤਾਂ ਪਹਿਨਿਆ ਜਾਂਦਾ ਸੀ ਕਿਉਂਕਿ ਤੀਰ ਕਰਕੇ ਅੰਗੂਠੇ ਦੇ ਉੱਪਰ ਨਿਸ਼ਾਨ ਨਾ ਪੈ ਜਾਣ। ਤੇ ਜਿਹੜਾ ਹਜ਼ੂਰ ਦਾ ਗੁਲਸ਼ਤਰਾਣ ਸੀ ਉਹਦੇ ਵਿੱਚ ਕੀਮਤੀ ਹੀਰੇ ਦੀਆਂ ਕਣੀਆਂ ਜੜੀਆਂ ਸਨ। ਸੱਚੇ ਪਾਤਸ਼ਾਹ ਆਪਣੇ ਸੀਨੇ ਨਾਲ ਸ੍ਰੀ ਸਭ ਲਾ ਕੇ ਉਸ ਠੰਡੀ ਰਾਤ ਪਏ ਨੇ ਤਿੰਨ ਸਿੱਖ ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਆਪਣੇ ਪਿਆਰੇ ਨੂੰ ਲੱਭਦੇ ਆ ਪਹੁੰਚੇ। ਹੁਣ ਆ ਦੇਖੋ ਸਿਦਕ, ਮੈਂ ਕਈ ਵਾਰੀ ਇੱਥੇ ਬੇਨਤੀ ਕਰਨਾ ਹੁੰਨਾ ਕਿ ਇਸ ਨੂੰ ਹੋਰ ਬਰੀਕੀ ਚ ਵੇਖੀਏ। ਆਮ ਬੰਦੇ ਮੌਕਾ ਭਾਲਦੇ ਨੇ, ਮੁਸੀਬਤ ਕਿਸੇ ਤੇ ਪਈ ਹੋਵੇ, ਇੱਕ ਵਾਰੀ ਪਾਸਾ ਵੱਟ ਕੇ ਨਿਕਲ ਜਾਈਏ, ਪਰਤ ਕੇ ਬਹਾਨੇ ਬਣਾ ਲਾਂਗੇ। ਵਾਹ ਗੁਰੂ ਕੇ ਪਿਆਰੇ ਸਿਦਕੀ ਸਿੱਖੋ, ਸਤਿਗੁਰੂ ਦੇ ਚਾਰ ਚਫੇਰੇ ਦੁਸ਼ਮਣ ਘੇਰਾ ਪਾਈ ਬੈਠੇ, ਉਹ ਪੱਤਾ ਪੱਤਾ ਫੋਲਦਾ ਪਿਆ ਤੇ ਗੁਰੂ ਕੇ ਪਿਆਰੇ ਸਿੱਖ ਉਸ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੂੰ ਲੱਭਦੇ ਹੋਏ ਉਹਨਾਂ ਦੇ ਚਰਨਾਂ ਦੀ ਮਹਿਕ ਨੂੰ ਸਾਹਮਣੇ ਰੱਖ ਕੇ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਪਏ। ਸਤਿਗੁਰੂ ਜੀ ਉਥੇ ਵਿਸ਼ਰਾਮ ਪੈ ਕਰਦੇ ਨੇ, ਭਾਈ ਮਾਨ ਸਿੰਘ ਉਥੇ ਨੇੜੇ ਅੱਜ ਵੀ ਖੂਹ ਹੈ, ਜਦੋਂ ਮਾਛੀਵਾੜਾ ਸਾਹਿਬ ਜਾਈਦਾ ਉਥੇ ਜਲ ਪੀਣ ਗਏ ਨੇ ਤੇ ਜਿਹੜਾ ਉਸ ਬਾਗ ਦਾ ਨੌਕਰ ਸੀ ਭਾਈ ਮਾਨ ਸਿੰਘ ਜੀ ਨੂੰ ਉਹਨੇ ਦੇਖਿਆ, ਹਜ਼ੂਰ ਅਜੇ ਮਿਲੇ ਨਹੀਂ, ਉਹਨੇ ਦੇਖਿਆ ਉਹਨਾਂ ਦਾ ਸਵਰੂਪ, ਉਹਨਾਂ ਦਾ ਚੋਲਾ, ਉਹਨਾਂ ਦੀ ਦਸਤਾਰ। ਕਹਿਣ ਲੱਗਾ ਕਿ ਤੁਹਾਡੇ ਵਰਗਾ ਇੱਕ ਸਿੱਖ ਬਾਗ ਵਿੱਚ ਵੀ ਆਇਆ ਹੋਇਆ ਹੈ। ਭਾਈ ਮਾਨ ਸਿੰਘ ਜੀ ਦੇ ਮਨ ਚ ਆਇਆ ਸਾਡੇ ਵਰਗਾ, ਇੱਕੋ ਦਮ ਅੰਦਰੋਂ ਖਟਕੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੋਣਗੇ। ਪਾਣੀ ਪੀਤਾ ਨਹੀਂ, ਫਿਰ ਉਹਦੇ ਤੋਂ ਪੁੱਛਿਆ ਦੱਸ ਕਿੱਥੇ ਨੇ ਤੇ ਉਹਨੇ ਕਿਹਾ ਆ ਮੈਂ ਤੁਹਾਨੂੰ ਦੱਸਾਂ, ਉਹਨਾਂ ਦੇ ਹੱਥ ਵਿੱਚ ਕੋਈ ਚੀਜ਼ ਚਮਕਦੀ ਹੈ। ਤੇ ਭਾਈ ਮਾਨ ਸਿੰਘ ਨੂੰ ਪਤਾ ਹੈ ਹਜ਼ੂਰ ਦੇ ਪਵਿੱਤਰ ਹਸਤ ਕਮਲਾਂ ਦੇ ਅੰਗੂਠੇ ਵਿੱਚ ਗੁਲਸਤਰਾਨ ਹੈ ਜਿਹਦੇ ਖੀਰੇ ਚਮਕਦੇ ਨੇ। ਕਹਿਣ ਲੱਗਾ ਮੈਂ ਪਾਣੀ ਨਹੀਂ ਪੀਣਾ, ਮੈਨੂੰ ਦਿਖਾ ਉਹ ਕੌਣ ਨੇ। ਜਦੋਂ ਭਾਈ ਮਾਨ ਸਿੰਘ ਜੀ ਨੂੰ ਉਹ ਨੌਕਰ ਲੈ ਗਿਆ ਤੇ ਦੇਖੋ ਉਹ ਦਰਸ਼ਨ ਕਰਦਾ ਕਿ ਚੋਜੀ ਪ੍ਰੀਤਮ ਵਿਸ਼ਰਾਮ ਪੈ ਕਰਦੇ ਨੇ ਤੇ ਸਤਿਗੁਰੂ ਦੇ ਖੱਤ ਵਿੱਚ ਉਹ ਖੀਰਾ ਚਮਕ ਰਿਹਾ ਹੈ। ਉਹਨਾਂ ਨੇ ਦੂਰੋਂ ਮਸਤਕ ਟੇਕਿਆ, ਨਮਸਕਾਰ ਕੀਤੀ। ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਜੀ ਨੂੰ ਬੁਲਾਉਣ ਚਲੇ ਗਏ, ਉੱਚੀ ਨਹੀਂ ਬੋਲੇ। ਸੱਚੇ ਪਾਤਸ਼ਾਹ ਜੀ ਦੇ ਬਾਰੇ ਕਹਿਣ ਲੱਗੇ ਕਿ ਧੰਨ ਗੁਰੂ ਗੋਬਿੰਦ ਸਿੰਘ ਸਤਿਗੁਰੂ ਜੀ ਵਿਸ਼ਰਾਮ ਪੈ ਕਰਦੇ ਨੇ। ਉੱਥੇ ਸਿੱਖਾਂ ਦੇ ਅੰਦਰ ਕਿਤਨੇ ਕੁ ਚਾਹ ਨਾਲ ਖੁਸ਼ੀ ਨਾਲ ਭਰੇ ਗਏ ਕਿ ਪਿਆਰਾ ਮਿਲ ਗਿਆ। ਤਿੰਨੇ ਆਏ, ਸੱਚੇ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ। ਇਤਿਹਾਸ ਕਹਿੰਦਾ ਹੈ ਕਿ ਹਜ਼ੂਰ ਦੇ ਚਰਨਾਂ ਵੱਲ ਖਲੋਤੇ ਨੇ, ਹਜ਼ੂਰ ਦੇ ਚਰਨਾਂ ਵਿੱਚ ਜੋੜਾ ਨਹੀਂ, ਜਾਮਾ ਸਾਰਾ ਲੀਰੋ ਲੀਰ ਹੈ, ਝਾੜੀਆਂ ਨਾਲ ਅੜ ਕੇ, ਕੰਡਿਆਂ ਨਾਲ ਅੜ ਕੇ। ਤਵਾਰੀਖ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਹਜ਼ੂਰ ਦੇ ਪਵਿੱਤਰ ਜਿਹੜੇ ਚਰਨ ਨੇ, ਜਿੱਥੇ ਉਹਨਾਂ ਵਿੱਚ ਕੰਡੇ ਖੂਨ ਦੇ ਨਿਸ਼ਾਨ ਨੇ, ਉੱਥੇ ਹਜ਼ੂਰ ਦਾ ਕਸ਼ਹਿਰਾ ਜਿਹੜੇ ਪਹੁੰਚੇ ਨੇ ਖੂਨ ਨਾਲ ਭਿੱਜੇ, ਖੂਨ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਰੀਰ ਦੇ ਨਾਲ ਉਹ ਜੁੜ ਚੁੱਕੇ। ਹਜ਼ੂਰ ਦੇ ਚਰਨਾਂ ਨੂੰ ਦੇਖਿਆ, ਭਾਈ ਮਾਨ ਸਿੰਘ ਨੇ ਮੱਥਾ ਟੇਕ ਕੇ ਆਪਣੇ ਨੇਤਰਾਂ ਦੇ ਨੀਰ ਨਾਲ ਚੋਜੀ ਪ੍ਰੀਤਮ ਦੇ ਚਰਨ ਧੋਣ ਲੱਗਾ, ਚਰਨ ਪਰਸੇ। ਹਜ਼ੂਰ ਇੱਕੋ ਦਮ ਚਰਨਾਂ ਦੀ ਸਪਰਸ਼ਤਾ ਜਦੋਂ ਹੋਈ ਤੇ ਉੱਠ ਬੈਠੇ, ਸ਼ਸਤਰ ਨੂੰ ਖੱਤ ਪਾਇਆ ਤੇ ਸਾਹਮਣੇ ਕੀ ਦੇਖਦੇ ਨੇ, ਤਿੰਨੇ ਸਿੰਘ ਗੁਰੂ ਕੇ ਪਿਆਰੇ ਖੱਤ ਜੋੜ ਕੇ ਖਲੋਤੇ। ਸਤਿਗੁਰੂ ਨੇ ਇੱਕ ਇੱਕ ਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾਇਆ, ਭਾਈ ਮਾਨ ਸਿੰਘ ਜੀ ਨੂੰ ਸੀਨੇ ਨਾਲ ਲਾਇਆ, ਭਾਈ ਧਰਮ ਸਿੰਘ ਭਾਈ ਦਇਆ ਸਿੰਘ ਜੀ ਨੂੰ ਸੀਨੇ ਨਾਲ ਲਾਇਆ। ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਅਕਾਲ ਦੇ ਸ਼ੁਕਰ ਵਿੱਚ ਜਿਹੜੇ ਸ਼ਬਦ ਕਿਹਾ ਉਹ ਅਸੀਂ ਸਾਰੇ ਪੜ੍ਹਨੇ ਹਾਂ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਦੇਖੋ ਇਸ ਵਿੱਚ ਕੋਈ ਗੁੱਸਾ, ਕੋਈ ਸ਼ਿਕਵਾ, ਕੋਈ ਉਲਾਂਭਾ ਨਹੀਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁੱਤ ਬਿਨ ਰੋਗ ਰਜਾਈਆਂ ਦੇ ਓਡਣ, ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਤਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਸੱਚੇ ਪਾਤਸ਼ਾਹ ਜੀ ਨੂੰ ਇੱਥੇ ਇਤਿਹਾਸ ਕਹਿੰਦਾ ਹੈ ਕਿ ਜਦੋਂ ਕਿਆ ਪਿਆਸ ਲੱਗੀ ਏ ਪਾਣੀ ਪਿਲਾਓ। ਸੂਰਜ ਪ੍ਰਕਾਸ਼ ਵਿੱਚ ਤਵਾਰੀ ਗੁਰੂ ਖਾਲਸਾ ਵਿੱਚ। ਮੈਂ ਤਾਂ ਇਹ ਸ਼ਬਦ ਕਹਿਣ ਲੱਗਾ ਕਿਉਂਕਿ ਇੱਕ ਵਾਰੀ ਸੁਣਾਉਂਦਿਆਂ ਕਿਸੇ ਨੇ ਤਰਕ ਕਰ ਦਿੱਤਾ ਸੀ ਕਿ ਇਹ ਗੁਰੂ ਕੀ ਬੇਅਦਬੀ ਨਹੀਂ ਜੋ ਤੁਸੀਂ ਸੁਣਾਉਂਦੇ ਪਏ, ਉਹ ਸ਼ਬਦ ਸਨ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਕੰਡੇ ਚੁੱਭ ਚੁੱਭ ਕੇ ਸਾਰੀਆਂ ਤਲੀਆਂ ਦੋਨੋਂ ਤਲੀਆਂ ਭਰੀਆਂ ਨੇ। ਭਾਈ ਮਾਨ ਸਿੰਘ ਨੇ ਹਜ਼ੂਰ ਨੂੰ ਆਪਣੇ ਮੋਢਿਆਂ ਉੱਤੇ ਚੁੱਕਿਆ ਸੀ। ਹੁਣ ਇੱਥੇ ਕਈ ਵਾਰੀ ਉਹ ਕਹਿੰਦੇ ਨੇ ਇਹਦੇ ਵਿੱਚ ਨਿਰਬਲਤਾ ਹੀ ਨਹੀਂ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਉਹ ਸਿੱਖ ਸੇਵਾ ਕਰ ਰਿਹਾ। ਹਜ਼ੂਰ ਨੂੰ ਆਪਣੇ ਮੋਢਿਆਂ ਤੇ ਚੁੱਕ ਉਹ ਖੂਹ ਤੱਕ ਲੈ ਗਿਆ, ਸੱਚੀ ਸਰਕਾਰ ਨੂੰ ਉੱਥੇ ਜਲ ਛਕਾਇਆ ਗਿਆ। ਇੱਥੇ ਬਾਗ ਵਿੱਚ ਕਿਰਪਾਲੂ ਦਾਤਾਰ ਜੀ ਨੇ ਆਪਣਾ ਟਿਕਾਣਾ ਕਰ ਲਿਆ, ਨੌਕਰ ਘਰ ਗਿਆ। ਉਹਨੇ ਜਾ ਕੇ ਗੁਲਾਬੇ ਔਰ ਪੰਜਾਬੇ ਦੋਨਾਂ ਭਰਾਵਾਂ ਨੂੰ ਦੱਸਿਆ ਕਿ ਜਿਹੜੀਆਂ ਆਪਣੇ ਮਾਲਕ ਦੀਆਂ ਸਿਫਤਾਂ ਤੁਸੀਂ ਆਨੰਦਪੁਰ ਤੋਂ ਆ ਕੇ ਦੱਸ ਦਿਓ, ਮੈਨੂੰ ਅੰਜ ਪ੍ਰਤੀਤ ਹੁੰਦਾ ਅੱਜ ਜਿਵੇਂ ਤੁਹਾਡਾ ਮਾਲਕ ਉਹ ਤੁਹਾਡੇ ਬਾਗ ਵਿੱਚ ਉਤਰਿਆ ਹੈ। ਉਹਨਾਂ ਦਾ ਆ ਲਿਬਾਸ ਹੈ, ਉਹਨਾਂ ਨਾਲ ਆ ਤਿੰਨ ਹੋਰ ਸਿੱਖ ਨੇ। ਕਹਿੰਦੇ ਨੇ ਪੰਜਾਬਾ ਤੇ ਗੁਲਾਬਾ ਦੋਨਾਂ ਨੇ ਸੁਣਿਆ ਤੇ ਗੁਲਾਬਾ ਵਾਹਦਾਈ ਘੜੋ ਆਇਆ। ਉਹਨੇ ਦੇਖਿਆ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਤਿੰਨਾਂ ਸਿੰਘਾਂ ਨੂੰ ਹਜ਼ੂਰ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਕਿਹਾ, ਸੱਚੇ ਪਾਤਸ਼ਾਹ ਆਪ ਨੇ ਗਰੀਬ ਨਿਵਾਜੀ ਕੀਤੀ, ਤੁਸੀਂ ਰਹਿਮਤ ਕਰਨ ਆਏ ਹੋ ਮੇਰੇ ਤੇ, ਮੈਂ ਆਪ ਜੀ ਦੀ ਸੇਵਾ ਕਰਾਂ, ਇਹ ਬਾਗ ਆਪ ਜੀ ਦਾ ਹੈ। ਨਾਲ ਫਿਰ ਘਰ ਸੁਨੇਹਾ ਭੇਜਿਆ ਤੇ ਬਾਗ ਦੇ ਵਿੱਚ ਹੀ ਪੰਜਾਬਾ ਆਪਣੇ ਘਰੋਂ ਦੁੱਧ ਤੇ ਦੁੱਧ ਦੇ ਵਿੱਚ ਛੁਹਾਰੇ ਪਾ ਕੇ ਗਰਮ ਦੁੱਧ ਸੱਚੀ ਸਰਕਾਰ ਵਾਸਤੇ ਲੈ ਕੇ ਬਾਗ ਵਿੱਚ ਆਇਆ ਸੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦੁੱਧ ਛਕਾਇਆ ਗਿਆ। ਦਿਨੇ ਹਜ਼ੂਰ ਬਾਗ ਵਿੱਚ ਰਹੇ ਨੇ। ਇਹਨਾਂ ਦੋਨਾਂ ਭਰਾਵਾਂ ਨੇ ਰਾਤ ਬੇਨਤੀ ਕੀਤੀ ਕਿ ਕਿਰਪਾ ਕਰੋ ਨਗਰ ਵਿੱਚ ਸਾਡੇ ਘਰ ਪਹੁੰਚੋ, ਚੁਬਾਰਾ ਹੈ ਆਪਣਾ ਆਸਣ ਉੱਥੇ ਲਾ ਲਵੋ। ਸਤਿਗੁਰੂ ਜੀ ਨੇ ਮੁਸਕਰਾ ਕੇ ਸ਼ਬਦ ਕਹੇ ਸਨ ਕਿ ਅਸੀਂ ਅੱਗੇ ਚਲੇ ਜਾਣਾ ਹੈ, ਸ਼ਾਇਦ ਸਾਡੇ ਆਉਣ ਨਾਲ ਤੁਹਾਨੂੰ ਖੇਦ ਹੋਵੇ, ਅਸੀਂ ਬਾਗ ਵਿੱਚ ਟਿਕੇ ਹਾਂ, ਬਿਲਕੁਲ ਠੀਕ ਹਾਂ। ਪਰ ਦੋਨਾਂ ਭਰਾਵਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਮਸੰਦ ਥਾਪਿਆ, ਤੇਰੇ ਦਰ ਤੋਂ ਦਿੱਤੇ ਕੋਈ ਪਦਾਰਥ ਪੁੰਜਨੇ ਆ, ਤੁਸੀਂ ਆਪਣੇ ਮੁਬਾਰਕ ਚਰਨ ਸਾਡੇ ਗ੍ਰਹਿ ਨਹੀਂ ਪਾਓਗੇ। ਸ਼ਾਮ ਢਲੀ, ਹਜ਼ੂਰ ਬਾਗ ਤੋਂ ਇਹਨਾਂ ਦੇ ਚੁਬਾਰੇ ਵੀ ਚਲੇ ਗਏ। ਸੱਚੇ ਪਾਤਸ਼ਾਹ ਲਈ ਆਸਣ ਲਾਇਆ ਗਿਆ ਤੇ ਅੱਜ ਕਈ ਦਿਨਾਂ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਲਈ ਆਸਣ ਸਜਾਇਆ ਗਿਆ ਹੈ। ਹਜ਼ੂਰ ਨੂੰ ਗਰਮ ਨੀਰ ਦੇ ਨਾਲ ਇਸ਼ਨਾਨ ਕਰਾਇਆ, ਸੱਚੇ ਪਾਤਸ਼ਾਹ ਜੀ ਨੇ ਬਸਤਰ ਬਦਲੇ। ਇੱਥੇ ਹੀ ਚੁਬਾਰੇ ਦੇ ਵਿੱਚ ਹਜ਼ੂਰ ਨੇ ਆਪਣਾ ਵਿਸ਼ਰਾਮ ਕੀਤਾ। ਪਰ ਜਦੋਂ ਮਾਛੀਵਾੜੇ ਦੇ ਚੁਗਿਰਦੇ ਇਹ ਖਬਰ ਫੈਲ ਰਹੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚੋਂ ਮਹਿਫੂਜ਼ ਨਿਕਲ ਗਏ ਨੇ, ਦੋਨਾਂ ਦੇ ਅੰਦਰ ਡੋਲਣ ਲੱਗੇ। ਪਿਆਰਿਓ, ਸਿਦਕ ਵੀ ਗੁਰੂ ਕਿਰਪਾ ਕਰੇ ਸਿਰ ਤੇ ਖੱਤ ਰੱਖ ਕੇ ਨਿਭਾਲੇ ਤੇ ਨਿਭਦਾ, ਨਹੀਂ ਤੇ ਆਪਣੀ ਸਿਆਣਪ ਆਪਣੀ ਚਲਾਕੀ ਨਾਲ ਪਤਾ ਨਹੀਂ ਇਸ ਮਨ ਨੇ ਕਿੱਥੇ ਜਾ ਡਿੱਗਣਾ ਹੈ। ਦੋਨੋਂ ਹੱਥ ਜੋੜ ਕੇ ਲੈ ਕੇ ਆਏ ਤੇ ਅੱਜ ਮਨ ਚ ਆਇਆ, ਜੇ ਗੁਰੂ ਗੋਬਿੰਦ ਸਿੰਘ ਜੀ ਦਾ ਪਤਾ ਲੱਗ ਗਿਆ ਤੇ ਸਾਡਾ ਘਾਣ ਬੱਚਾ ਪੀੜਿਆ ਜਾਏਗਾ। ਤੇ ਦੋਨੋਂ ਭਰਾ ਆਪਸ ਵਿੱਚ ਇਹ ਸੋਚਦੇ ਪਏ ਨੇ ਕਿ ਸੱਚੇ ਪਾਤਸ਼ਾਹ ਜੀ ਨੂੰ ਵਿਦਿਆ ਕਿਵੇਂ ਕੀਤਾ ਜਾਏ, ਆਪਾਂ ਕਿਵੇਂ ਕਹੀਏ ਕਿ ਆਪ ਜੀ ਸਾਡੇ ਘਰ ਨੂੰ ਛੱਡ ਕੇ ਚਲੇ ਜਾਓ। ਇਸੇ ਪਿੰਡ ਦੇ ਵਿੱਚ ਹੀ ਦੋ ਰੁਖੇਲੇ ਪਠਾਨ ਭਰਾ ਰਹਿੰਦੇ ਨੇ, ਗਨੀ ਖਾਂ ਤੇ ਨਬੀ ਖਾਂ। ਡਾਕਟਰ ਬਲਬੀਰ ਸਿੰਘ ਭਾਈ ਵੀਰ ਸਿੰਘ ਦੇ ਭਰਾਤਾ ਲਿਖਦੇ ਨੇ ਕਿ ਇਹ ਦੋਨੋਂ ਭਰਾ ਘੋੜਿਆਂ ਦੇ ਵਪਾਰੀ ਸਨ ਤੇ ਆਨੰਦਪੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਵਿੱਚ ਇਹ ਘੋੜੇ ਵੇਚਣ ਵਾਸਤੇ ਵਪਾਰ ਕਰਨ ਜਾਂਦੇ ਸਨ ਤੇ ਵਪਾਰ ਦੇ ਨਾਲ ਨਾਲ ਉੱਥੇ ਜਾਣ ਕਰਕੇ ਸਤਿਗੁਰੂ ਦੇ ਚਰਨਾਂ ਦੇ ਭੌਰੇ ਵੀ ਬਣ ਚੁੱਕੇ ਸਨ। ਇਹ ਵਪਾਰ ਕਰਨ ਗਏ ਨੇ ਅੱਜ ਮਾਛੀਵਾੜੇ, ਕਈ ਦਿਨਾਂ ਤੋਂ ਬਾਅਦ ਮੁੜੇ ਨੇ ਤੇ ਇੱਥੋਂ ਦੇ ਹਾਲਾਤ ਇੱਥੇ ਖਬਰਾਂ ਮਿਲੀਆਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਨੰਦਪੁਰ ਛੱਡ ਦਿੱਤਾ। ਇਹ ਵੀ ਖਬਰ ਮਿਲੀ ਕਿ ਚਮਕੌਰ ਦੀ ਗੜੀ ਵਿੱਚ ਇਹ ਗੱਲ ਪੱਕੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਦੋਵੇਂ ਸਾਹਿਬਜ਼ਾਦੇ ਪੁੱਤਰ ਸ਼ਹੀਦ ਹੋ ਗਏ ਨੇ। ਉੱਥੇ ਸਿੱਖ ਸ਼ਹੀਦ ਹੋਏ ਨੇ ਤੇ ਉੱਥੇ ਅਫਵਾਹ ਸੀ। ਭਾਈ ਸੰਗਤ ਸਿੰਘ ਜੀ ਸ਼ਹਾਦਤ ਤੋਂ ਬਾਅਦ ਕੁਝ ਕੁ ਕਹਿ ਰਹੇ ਸਨ ਇਹ ਸਵਰੂਪ ਇਹ ਸੀਸ ਗੁਰੂ ਗੋਬਿੰਦ ਸਿੰਘ ਦਾ ਹੈ, ਪਰ ਜਾਣਕਾਰਾਂ ਨੇ ਕਹਿ ਦਿੱਤਾ ਨਹੀਂ, ਉਹਨਾਂ ਨਾਲ ਮਿਲਦਾ ਜੁਲਦਾ ਸਿੱਖ ਹੈ। ਅਜੇ ਦੁਬਦਾ ਵਿਸ਼ਨ ਭਾਈ ਗਨੀ ਖਾਂ ਤੇ ਨਬੀ ਖਾਂ ਘਰ ਆਏ, ਕਹਿੰਦੇ ਨੇ ਇਹਨਾਂ ਦੀ ਛੋਟੀ ਜਿਹੀ ਇੱਕ ਬੱਚੀ ਆਨੰਦਪੁਰ ਸਾਹਿਬ ਤੋਂ ਜਦੋਂ ਵੀ ਆਉਂਦੇ ਸਨ ਤੇ ਘਰ ਆ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਉਹਨਾਂ ਦੇ ਦਰਬਾਰ ਦੀ ਸਾਖੀ ਸੁਣਾਣੀ। ਉਸ ਬੱਚੀ ਨੇ ਘਰ ਵੜਦਿਆਂ ਸਾਰ ਆਪਣੇ ਬਾਪ ਨੂੰ ਕਿਹਾ, ਅੱਬਾ ਜਾਨ ਤੁਸੀਂ ਇਹ ਸੁਣਿਆ ਹੈ? ਕਿਉਂਕਿ ਘਰ ਘਰ ਦੇ ਵਿੱਚ ਇਹ ਖਬਰ ਫੈਲ ਚੁੱਕੀ ਸੀ, ਤੁਸੀਂ ਸੁਣਿਆ? ਕਹਿਣ ਲੱਗੇ, ਬੇਟਾ ਕੀ? ਕਿ ਜਿਸ ਗੁਰੂ ਗੋਬਿੰਦ ਸਿੰਘ ਜੀ ਦੀਆਂ ਆ ਕੇ ਆਪ ਬਾਤਾਂ ਸੁਣਾਉਂਦੇ ਸੋ, ਘਰ ਘਰ ਵਿੱਚ ਚਰਚੇ ਨੇ, ਆਨੰਦਪੁਰ ਉਜਾੜ ਦਿੱਤਾ, ਉਹਨਾਂ ਦੇ ਪੁੱਤਰ ਸ਼ਹੀਦ ਕਰ ਦਿੱਤੇ। ਦੋਨਾਂ ਭਰਾਵਾਂ ਨੇ ਕਿਹਾ, ਬੇਟਾ ਸੁਣਿਆ ਜ਼ਰੂਰ ਹੈ ਪਰ ਅੰਦਰ ਰੁੱਖ ਭਰਿਆ ਗਿਆ, ਘਰ ਆ ਗਏ। ਮੈਂ ਤਾਂ ਬੇਨਤੀ ਕਰ ਰਿਹਾ, ਅੱਜ ਵੀ ਉਹ ਅਸਥਾਨ ਹੈ ਮਾਛੀਵਾੜੇ, ਜਦੋਂ ਵੀ ਜਾਓਗੇ ਜਿੱਥੇ ਚਰਨ ਕਮਲ ਜਾਂਦੇ ਆ, ਜਿੱਥੇ ਹਜ਼ੂਰ ਦੇ ਹੋਰ ਅਸਥਾਨਾਂ ਦੇ ਦਰਸ਼ਨ ਕਰਨੇ ਆ, ਉਹ ਗਨੀ ਖਾਂ ਤੇ ਨਬੀ ਖਾਂ ਦਾ ਘਰ ਜੋ ਅੱਜ ਗੁਰੂ ਘਰ ਦੇ ਰੂਪ ਵਿੱਚ ਬਣ ਚੁੱਕਾ ਹੈ, ਉਸ ਘਰ ਦੇ ਜ਼ਰੂਰ ਦਰਸ਼ਨ ਕਰਕੇ ਆਇਓ। ਤਾਂ ਮੈਂ ਬੇਨਤੀ ਕਰਨੀ ਚਾਹੁੰਦਾ, ਉੱਥੇ ਹਜ਼ੂਰ ਦਾ ਇੱਕ ਹੁਕਮ ਪਿਆ ਹੋਇਆ, ਉਹ ਹੁਕਮ ਮੈਂ ਆਪ ਨਾਲ ਅੱਗੇ ਸਾਂਝਾ ਕਰਨਾ ਹਾਂ। ਦੋਨਾਂ ਨੇ ਰਾਤ ਆਪਣੇ ਘਰ ਟਿਕਾਣਾ ਕੀਤਾ ਪਰ ਅੰਦਰ ਨੂੰ ਚੈਨ ਨਹੀਂ। ਹਜ਼ੂਰ ਉਧਰ ਗੁਲਾਬੇ ਤੇ ਪੰਜਾਬੇ ਦੇ ਅੰਦਰ ਦੀ ਜਾਣ ਗਏ ਕਿ ਇਹ ਬੰਦੇ ਡੋਲ ਗਏ ਨੇ, ਇਹਨਾਂ ਬੰਦਿਆਂ ਦਾ ਸਿਦਕ ਹੁਣ ਡੱਕੋ ਡੋਲੇ ਖਾ ਰਿਹਾ ਹੈ। ਹਜ਼ੂਰ ਨੇ ਅੱਜ ਸ਼ਾਮ ਪੰਜਾਬੇ ਨੂੰ ਆਵਾਜ਼ ਦੇ ਕੇ ਕਿਹਾ, ਪੰਜਾਬੀਆ ਮੇਰਾ ਮਾਛੀਵਾੜੇ ਆਉਣ ਦਾ ਕੋਈ ਮਕਸਦ ਹੈ, ਮੇਰਾ ਮਾਛੀਵਾੜੇ ਰਹਿਣ ਦਾ ਕੋਈ ਨਾ ਕੋਈ ਮਨੋਰਥ ਹੈ। ਸੱਚੇ ਪਾਤਸ਼ਾਹ ਕੀ, ਇੱਥੇ ਇੱਕ ਬਜ਼ੁਰਗ ਮਾਈ ਰਹਿੰਦੀ ਸੀ ਜਿਹਦਾ ਨਾਮ ਸੀ ਗੁਰਦਈ, ਇਸ ਦੇ ਪੁੱਤਰ ਦਾ ਨਾਮ ਸੀ ਨਿਖਾਲਾ। ਇਸ ਬਜ਼ੁਰਗ ਮਾਈ ਨੇ ਆਪਣੇ ਹੱਥਾਂ ਦੇ ਨਾਲ ਸੂਤ ਕੱਤਿਆ ਸੀ, ਸੂਤ ਕੱਤ ਕੇ ਇਹਨੇ ਬਸਤਰ ਤਿਆਰ ਕੀਤਾ ਤੇ ਇਹ ਇੰਨੀ ਬਿਰਧ ਹੋ ਚੁੱਕੀ ਸੀ ਕਿ ਸੂਤ ਕੱਤਦਿਆਂ ਬਸਤਰ ਬਣਾਉਂਦਿਆਂ ਇਹਦੀਆਂ ਅੱਖਾਂ ਦੀ ਜੋਤ ਵੀ ਜਾਂਦੀ ਲੱਗੀ, ਬਹੁਤ ਘੱਟ ਦਿਸਦਾ ਹੈ। ਤੇ ਆਪਣੇ ਪੁੱਤਰ ਨਿਖਾਲੇ ਨੂੰ ਇਹ ਕਹਿੰਦੀ ਸੀ, ਬੇਟਾ ਵੈਸੇ ਤਾਂ ਮੈਨੂੰ ਭਰੋਸਾ ਹੈ ਕਿ ਮੇਰਾ ਗੁਰੂ ਮੇਰੇ ਘਰ ਜ਼ਰੂਰ ਆਏਗਾ, ਪਰ ਦੇਖੀ ਇਹ ਬਸਤਰ ਕੋਈ ਘਰ ਦਾ ਜੀ ਨਾ ਪਾਇਓ, ਇਹ ਬਸਤਰ ਮੈਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਲਈ ਤਿਆਰ ਕੀਤੇ। ਹਜ਼ੂਰ ਨੇ ਕਿਹਾ, ਪੰਜਾਬੀਆ ਜਾ ਉਸ ਮਾਤਾ ਗੁਰਦਈ ਨੂੰ ਬੁਲਾ ਕੇ ਲਿਆ, ਉਹਨੂੰ ਦੱਸ ਕਿ ਮਾਂ ਅਸੀਂ ਅੱਜ ਆਏ ਹਾਂ ਮਾਛੀਵਾੜੇ ਤੇ ਤੇਰੇ ਅੰਦਰ ਦੀਆਂ ਅਰਦਾਸਾਂ ਤੇਰੇ ਅੰਦਰ ਦੀਆਂ ਬੇਨਤੀਆਂ ਸਾਨੂੰ ਇੱਥੇ ਲੈ ਕੇ ਆਈਆਂ। ਪੰਜਾਬਾ ਨਿਖਾਲੇ ਖੱਤਰੀ ਦੇ ਘਰ ਗਿਆ ਤੇ ਅੰਦਰੋਂ ਉਹ ਡਰਦੇ ਨੇ, ਜਾ ਕੇ ਦਰਵਾਜ਼ਾ ਖੜਕਾਇਆ। ਇਤਿਹਾਸ ਕਹਿੰਦਾ ਇਸ ਸਾਖੀ ਵਿੱਚ ਕਿ ਬਜ਼ੁਰਗ ਮਾਈ ਅੱਜ ਸੁਬਾਹ ਦਾ ਉਹਨੂੰ ਚੈਨ ਨਹੀਂ ਸੀ ਤੇ ਇਹ ਕਹਿ ਰਹੀ ਸੀ ਕਿ ਨਿਖਾਲਿਆ ਪਤਾ ਨਹੀਂ ਅੱਜ ਮੇਰੇ ਮਨ ਨੂੰ ਖੁਸ਼ੀ ਖੁਸ਼ੀ ਕਿਉਂ ਮਹਿਸੂਸ ਹੁੰਦੀ, ਮੇਰੇ ਅੰਦਰ ਚਾਹ ਕਿਉਂ ਵੇ। ਤੇ ਸੱਚ ਜੇ ਜਦੋਂ ਕਿਸੇ ਦੇ ਅੰਦਰ ਕਿਰਪਾ ਵਰਤਣ ਲੱਗਦੀ ਏ, ਉਹਦੇ ਫੁਰਨੇ ਉਹਦੇ ਅੰਦਰ ਦਾ ਚਾਹ ਪਿਆਰੇ ਦੇ ਆਉਣ ਤੋਂ ਪਹਿਲਾਂ ਹੀ ਰਹਿਮਤਾਂ ਵਰਤਾਉਣ ਲੱਗ ਪੈਂਦਾ ਹੈ। ਇਹ ਤੱਥ ਹੈ ਕਿਸੇ ਉੱਚੇ ਸਥਾਨ ਤੇ ਜਾਈਏ ਪਹਾੜੀ ਇਲਾਕੇ ਵਿੱਚ, ਅਜੇ ਆਪਾਂ ਸਿਖਰ ਤੇ ਪਹੁੰਚੇ ਨਹੀਂ ਪਰ ਠੰਡੀਆਂ ਹਵਾਵਾਂ ਤਾਂ ਸਾਨੂੰ ਉਹਦੇ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਸਪਰਸ਼ ਕਰਨ ਲੱਗ ਪੈਂਦੀਆਂ ਨੇ। ਅਜੇ ਪਹੁੰਚੇ ਨਹੀਂ ਪਰ ਠੰਡੀ ਹਵਾ ਪਹਿਲਾਂ ਹੀ ਆ ਜਾਂਦੀ ਏ, ਅੰਬਾਂ ਨੂੰ ਬੂਰ ਪੈਂਦਾ ਹੈ ਤੇ ਕੋਇਲ ਦੇ ਮਿੱਠੇ ਗੀਤ ਉਹਦੇ ਗਲੇ ਵਿੱਚੋਂ ਆਪਣੇ ਆਪ ਹੀ ਪੈਦਾ ਹੋਣ ਲੱਗ ਪੈਂਦੇ। ਬਸੰਤ ਦੀ ਰੁੱਤ ਆਉਂਦੀ ਏ ਤੇ ਭਵਰੇ ਪਹਿਲਾਂ ਹੀ ਗੂੰਜਾਂ ਪਾਉਣ ਵਾਸਤੇ ਆ ਜਾਂਦੇ ਨੇ। ਸੱਚ ਜਾਣਿਓ ਜਿਸ ਅੰਦਰ ਗੁਰੂ ਦੀ ਕਿਰਪਾ ਵਰਤਣ ਲੱਗਦੀ ਏ, ਉਸ ਦੇ ਅੰਦਰ ਆਪਣੇ ਆਪ ਹੀ ਬਦੋ ਬਦੀ ਇੱਕ ਚਾਹ ਤੇ ਇੱਕ ਉਮਾ ਬਣਿਆ ਰਹਿੰਦਾ ਹੈ, ਚਾਹ ਹੈ। ਇਸੇ ਨੂੰ ਗੁਰੂ ਜੀ ਨੇ ਬਾਣੀ ਚ ਕਿਹਾ ਕਿ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਅਜੇ ਖਬਰ ਸੁਣੀ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਖਾਲੀ। ਇਹ ਮਾਈ ਸਾਰਾ ਦਿਨ ਚਾਹ ਵਿਚ ਰਹੀ, ਉਮਾ ਵਿਚ ਰਹੀ, ਦਰਵਾਜ਼ਾ ਖੜਕਾਇਆ ਪੰਜਾਬੀ ਨੇ ਤੇ ਅੰਦਰ ਦੀਵਾ ਬਲਦਾ ਪਿਆ ਸੀ। ਉਹਨੇ ਦਰਵਾਜ਼ੇ ਦੀ ਚੀਤ ਵਿੱਚੋਂ ਸੁਰਾਖ ਵਿੱਚੋਂ ਦੇਖਿਆ ਕਿ ਮਾਈ ਮੰਜੇ ਤੇ ਬੈਠੀ ਏ ਤੇ ਆਪਣੇ ਤਨ ਉੱਤੇ ਉਹਨੇ ਬਸਤਰ ਓੜਿਆ, ਠੰਡ ਬਹੁਤ ਹੈ। ਦੂਸਰੀ ਵਾਰ ਦਰਵਾਜ਼ਾ ਖੜਕਾਇਆ ਤੇ ਉਸ ਬਜ਼ੁਰਗ ਮਾਈ ਦੀ ਆਵਾਜ਼ ਸੀ, ਵੇ ਬੇਟਾ ਦਰਵਾਜ਼ਾ ਖੋਲ, ਕੋਈ ਬਾਹਰ ਆਪਣਾ ਆਇਆ ਲੱਗਦਾ ਹੈ। ਜਦੋਂ ਦਰਵਾਜ਼ਾ ਖੋਲਿਆ ਤੇ ਉਹ ਪੰਜਾਬਾ ਸੀ, ਅੰਦਰ ਚਲਾ ਗਿਆ, ਬਹੁਤ ਐਸ ਤਾਂ ਆਵਾਜ਼ ਵਿੱਚ ਬੋਲਿਆ, ਮਾਤਾ ਨੂੰ ਨਹੀਂ ਦੱਸਿਆ। ਨਿਖਾਲੇ ਨੂੰ ਕਹਿਣ ਲੱਗਾ ਕਿ ਆਪਣੀ ਮਾਈ ਨੂੰ ਲੈ ਲੈ। ਮਾਈ ਨੇ ਸ਼ਬਦ ਸੁਣਿਆ ਜ਼ਰੂਰ ਕੰਨਾਂ ਨਾਲ ਤੇ ਨਾਲ ਐਸਤਾ ਐਸਤਾ ਕਹਿੰਦਾ, ਉੱਚੀ ਨਾ ਬੋਲੀ, ਗੁਰੂ ਗੋਬਿੰਦ ਸਿੰਘ ਸਾਡੇ ਚਬਾਰੇ ਵਿੱਚ ਨੇ ਤੇ ਨਾਲੇ ਮਾਈ ਨੂੰ ਕਹਿ ਕਿ ਜਿਹੜਾ ਇਹਨੇ ਬਸਤਰ ਤਿਆਰ ਕੀਤਾ ਸੱਚੇ ਪਾਤਸ਼ਾਹ ਇਹਦੇ ਕੋਲੋਂ ਬਸਤਰ ਮੰਗਾਉਂਦੇ ਪਏ। ਮਾਤਾ ਨੇ ਸ਼ਬਦ ਸੁਣੇ ਤੇ ਆਵਾਜ਼ ਦਿੱਤੀ, ਪੁੱਤਰ ਇਹ ਕੌਣ ਕੀ ਬੋਲ ਰਿਹਾ, ਬਸਤਰ ਗੁਰੂ ਇਹ ਸ਼ਬਦ ਕੀ ਕਹਿ ਰਿਹਾ। ਤੇ ਨਿਖਾਲੇ ਨੇ ਆਪਣੀ ਮਾਂ ਗੁਰਦਈ, ਉਸ ਬੀਬੀ ਦਾ ਨਾਮ ਸੀ, ਉਹਦੇ ਕੋਲ ਜਾ ਕੇ ਕਿਹਾ, ਬੇਬੇ ਸ਼ਬਦ ਅਸੀਂ ਵਰਤਦੇ ਰਹੇ ਹਾਂ ਪੰਜਾਬ ਚ, ਮਾਂ ਕਿ ਜਿਸ ਸਤਿਗੁਰੂ ਲਈ ਤੂੰ ਬਸਤਰ ਤਿਆਰ ਕੀਤੇ ਨੇ, ਤੇਰੀਆਂ ਅੱਖਾਂ ਦੀ ਜੋਤ ਰਹਿ ਗਈ, ਉਹ ਸੱਚੀ ਸਰਕਾਰ ਮਾਛੀਵਾੜੇ ਵਿੱਚ ਆਏ ਨੇ ਤੇ ਉਹਨਾਂ ਸੁਨੇਹਾ ਭੇਜਿਆ ਕਿ ਬਸਤਰ ਤੇ ਤੂੰ ਖੁਦ ਚੱਲ, ਕਿਉਂਕਿ ਉਹਨਾਂ ਤੈਨੂੰ ਆਪ ਬੁਲਾਇਆ ਹੈ। ਕਹਿੰਦੇ ਨੇ ਉਸ ਬਜ਼ੁਰਗ ਮਾਂ ਜਿਹੜੀ 90 ਤੋਂ ਜ਼ਿਆਦਾ ਟੱਪ ਚੁੱਕੀ ਸੀ, 100 ਦੇ ਕਰੀਬ ਉਹਦੀ ਉਮਰ ਸੀ, ਉਹਦੇ ਅੰਦਰ ਚਾਓ ਬਣਿਆ, ਸੋਟੀ ਖੱਤ ਚ ਪਕੜੀ, ਉਹ ਬਸਤਰ ਜੋ ਤਿਆਰ ਕੀਤਾ ਆਪਣੇ ਪੁੱਤਰ ਨੂੰ ਚੁਕਾਇਆ ਤੇ ਆਪ ਖੁਦ ਉਹਦੀ ਬਾਂਹ ਪੰਜਾਬੀ ਨੇ ਪਕੜੀ ਤੇ ਗਲੀਆਂ ਵਿੱਚੋਂ ਲੰਘਦੇ ਹੋਏ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਟਿਕਾਣੇ ਤੱਕ ਪਹੁੰਚ ਗਏ। ਹੁਣ ਇੱਥੇ ਇਸ ਭਾਵਨਾ ਨੂੰ ਤੁਸੀਂ ਦੇਖੋ, ਗੱਲ ਬਸਤਰਾਂ ਦੀ ਨਹੀਂ, ਗੱਲ ਕੇਵਲ ਉਸ ਕੱਤੇ ਹੋਏ ਸੂਤ ਦੀ ਨਹੀਂ, ਅਸਲ ਵਿੱਚ ਉਹ ਸੂਤ ਨਹੀਂ, ਜਦੋਂ ਵੀ ਕੋਈ ਭਾਵਨਾ ਨਾਲ ਆਪਣੇ ਪਿਆਰੇ ਨੂੰ ਆਵਾਜ਼ ਮਾਰਦਾ ਪਿਆਰਿਓ, ਸਤਿਗੁਰੂ ਉਸ ਦੀ ਭਾਵਨਾ ਨੂੰ ਭਾਗ ਜ਼ਰੂਰ ਲਾਉਂਦੇ ਨੇ। ਉਹ ਲੈ ਕੇ ਬਸਤਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਮਾਈ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਰਾਤ ਨੂੰ ਦੀਵੇ ਦੀ ਲੋਹ ਵਿੱਚ ਕੀਤੇ। ਮਾਨੋ ਉਹਦੀਆਂ ਅੱਖਾਂ ਨੂੰ ਨਵੀਂ ਜੋਤ ਮਿਲ ਗਈ ਹੋਵੇ ਸੱਚੇ ਪਾਤਸ਼ਾਹ ਜੀ ਦੇ ਦੀਦਾਰ ਕਰ। ਜਦੋਂ ਉਹ ਚਰਨਾਂ ਨੂੰ ਪਰਸਨ ਲੱਗੀ, ਹਜ਼ੂਰ ਕਿਰਪਾਲੂ ਦਾਤਾਰ ਆਪ ਉੱਠ ਖਲੋਤੇ ਤੇ ਨਾਲ ਇਹ ਸ਼ਬਦ ਕਹਿ ਸਨ, ਮਾਂ ਤੂੰ ਭਾਵਨਾ ਨਾਲ ਆਵਾਜ਼ ਦਿੱਤੀ, ਤੂੰ ਭਾਵਨਾ ਨਾਲ ਪੁਕਾਰਿਆ, ਅਸੀਂ ਤੇਰਾ ਬਸਤਰ ਲੈਣ ਵਾਸਤੇ ਆਏ ਆ, ਲਿਆ ਆਪਣਾ ਬਸਤਰ ਸਾਨੂੰ ਦੇ ਦੇ ਜੋ ਤੂੰ ਤਿਆਰ ਕੀਤਾ। ਕਹਿਣ ਲੱਗੀ, ਮਹਾਰਾਜ ਇਹ ਬਸਤਰ ਮੇਰਾ ਨਹੀਂ, ਇਹ ਬਸਤਰ ਆਪ ਜੀ ਲਈ ਹੈ, ਇਹ ਬਸਤਰ ਤੁਹਾਡਾ ਹੈ, ਸਤਿਗੁਰੂ ਦੇ ਚਰਨਾਂ ਚ ਬਸਤਰ ਰੱਖਿਆ। ਇੱਥੇ ਫਿਰ ਉਹਨੇ ਮੱਥਾ ਟੇਕਿਆ, ਹਜ਼ੂਰ ਕਿਰਪਾਲੂ ਜੀ ਉਹਨਾਂ ਦਾ ਸੀਸ ਪਕੜਦੇ ਰਹੇ ਤੇ ਫਿਰ ਕਿਹਾ, ਮਾਂ ਜੋ ਤੇਰੇ ਮਨ ਦੀ ਇੱਛਾ ਹੈ, ਜੋ ਤੂੰ ਚਾਹਨੀ ਏ ਤੂੰ ਮੰਗ, ਤੈਨੂੰ ਦਾਤ ਮਿਲੇਗੀ। ਉਹਦਾ ਉੱਤਰ ਸੀ, ਸਿਰਫ ਇਸ ਕਰਕੇ ਬੈਠੀ ਸਾਂ ਕਿ ਇਹਨਾਂ ਦੀਦਿਆਂ ਨੂੰ ਆਪ ਜੀ ਦੇ ਦੀਦਾਰ ਹੋ ਜਾਣ, ਇਸ ਕਰਕੇ ਬੈਠੀ ਸਾਂ ਕਿ ਜਿਉਂਦੇ ਜੀ ਇਹ ਬਸਤਰ ਆਪ ਜੀ ਦੀ ਭੇਟਾ ਕਰ ਸਕਾਂ। ਬਸ ਹੁਣ ਇੱਕੋ ਹੀ ਅਰਦਾਸ ਹੈ ਕਿ ਆਪਣਾ ਪਿਆਰ ਮੇਰੇ ਹਿਰਦੇ ਵਿੱਚ ਬਖਸ਼ੋ, ਕਿਰਪਾ ਕਰੋ, ਮੈਂ ਇਸ ਸੰਸਾਰ ਤੋਂ ਤੁਰਾਂ ਤੇ ਆਪ ਜੀ ਦੇ ਦੀਦਾਰ ਪਾਉਂਦਿਆਂ ਹੀ। ਤਵਾਰੀ ਗੁਰੂ ਖਾਲਸਾ ਵਿੱਚ ਲਿਖਿਆ ਕਿ ਹਜ਼ੂਰ ਨੇ ਕਿਹਾ, ਮਾਂ ਤੂੰ 15 ਅਜੇ ਹੋਰ ਇਸ ਸੰਸਾਰ ਵਿੱਚ ਜੀਣਾ ਹੈ। ਪਰ ਡਾਕਟਰ ਬਲਵੀਰ ਸਿੰਘ ਲਿਖਦੇ ਨੇ ਕਿ ਜਿਸ ਵੇਲੇ ਮਾਈ ਨੇ ਹਜ਼ੂਰ ਦੇ ਦੀਦਾਰ ਕੀਤੇ, ਆਪਣੇ ਵੱਲੋਂ ਭੇਟਾ ਰੱਖੀ, ਸੱਚੀ ਸਰਕਾਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਹਜ਼ੂਰ ਨੇ ਕਿਹਾ ਕੁਛ ਮੰਗ ਤੇ ਚਰਨ ਪਕੜ ਕੇ ਕਿਹਾ ਕਹਿਣ ਲੱਗੀ ਬਸ ਇੱਕੋ ਮੰਗ ਹੈ ਹੁਣ ਇਸ ਚੋਲੇ ਦੇ ਭਰਮ ਨੂੰ ਦੂਰ ਕਰ ਦਿਓ ਦੇਹ ਦੇ ਚੋਲੇ ਨੂੰ ਆਪਣੇ ਚਰਨਾਂ ਵਿੱਚ ਸਦਾ ਲਈ ਵਸੇਬਾ ਬਖਸ਼ ਦਿਓ ਕਹਿੰਦੇ ਨੇ ਹਜ਼ੂਰ ਦੇ ਚਰਨਾਂ ਵਿੱਚ ਉਸ ਮਾਈ ਨੇ ਚਲਾਣਾ ਕੀਤਾ ਉਸ ਮਾਤਾ ਦਾ ਅੰਤਲਾ ਸਮਾਂ ਧੰਨ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਹੋਇਆ ਇਹੀ ਬਸਤਰ ਪਰਤ ਕੇ ਲਲਾਰੀ ਤੋਂ ਰੰਗਵਾਏ ਗਏ ਇਹੀ ਨੀਲੇ ਬਸਤਰ ਪਾ ਕੇ ਸਤਿਗੁਰੂ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਬਾਹਰ ਨਿਕਲੇ ਸਨ ਇਹ ਬਸਤਰ ਉਸ ਮਾਤਾ ਨੇ ਭਾਵਨਾ ਨਾਲ ਤਿਆਰ ਕੀਤੇ ਸਨ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਇਹਨਾਂ ਨੂੰ ਖੁਸ਼ੀ ਮਿਲੀ ਉਧਰ ਗਨੀ ਖਾਂ ਤੇ ਨਬੀ ਖਾਂ ਦੋਨੋਂ ਆਪਣੇ ਘਰ ਚ ਨੇ ਪਰ ਅਜੇ ਖਬਰ ਨਹੀਂ ਮਿਲੀ ਕਿ ਗੁਰੂ ਗੋਬਿੰਦ ਸਿੰਘ ਮਾਛੀਵਾੜੇ ਹੀ ਟਿਕੇ ਨੇ ਕਹਿੰਦੇ ਨੇ ਗੁਲਾਬਾ ਗਲੀ ਚੋਂ ਲੰਘਦਾ ਮਿਲਿਆ ਦਿਨੇ ਉਹਨੂੰ ਪੁੱਛ ਲਿਓ ਨੇ ਤੁਸੀਂ ਗੁਰੂ ਕੇ ਮਸੰਦ ਹੋ ਕੋਈ ਪਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਕਿਹੜੀ ਜਗ੍ਹਾ ਤੇ ਨੇ ਉਹ ਕਹਿੰਦੇ ਨੇ ਗੁਲਾਬਾ ਉਹਦਾ ਚਿਹਰਾ ਥੋੜਾ ਜਿਹਾ ਮੁਰਝਾਇਆ ਹੈ ਫਿਰ ਮੈਂ ਇੱਥੇ ਬੇਨਤੀ ਕਰਾਂ ਸਿਦਕ ਲਈ ਕੇਵਲ ਅਰਦਾਸ ਕੀਤੀ ਜਾਏ ਅਡੋਲਤਾ ਲਈ ਸਿਰਫ ਬੇਨਤੀ ਕੀਤੀ ਜਾਏ ਸਤਿਗੁਰੂ ਨੇ ਬਾਣੀ ਚ ਇੱਕ ਬਚਨ ਕਿਹਾ ਕਿ ਕੁਰੀਏ ਕੁਰੀਏ ਵਹਿੰਦਿਆ ਤਲ ਗਾੜਾ ਮਹਿਰੇਰ ਵੇਖੇ ਛਿੱਟੜ ਥੀਮ ਦੋ ਜਾਮ ਖਸੰਦੋ ਪੇਰ ਕਹਿੰਦੇ ਨੇ ਤਾਂ ਤਿਲਕਣ ਬਾਜੀ ਹੈ ਜੇ ਤੇਰਾ ਪੈਰ ਠੀਕ ਰਹਿ ਗਿਆ ਤੂੰ ਅਡੋਲਤਾ ਨਾਲ ਸਿਰੇ ਲੱਗ ਗਿਆ ਤੇ ਦਾਵਾ ਨਾ ਕਰੀ ਇੱਥੇ ਕੋਈ ਪਤਾ ਨਹੀਂ ਬੰਦੇ ਨੇ ਤਿਲਕਣ ਬਾਜੀ ਵਿੱਚ ਕਿੱਥੇ ਡਿੱਗ ਪੈਣਾ ਹੈ ਸ਼ਾਇਦ ਇਹੀ ਕਾਰਨ ਕਿ ਭਗਤਾਂ ਮਹਾਂਪੁਰਖਾਂ ਨੇ ਆਪਣੀ ਰਚਨਾ ਵਿੱਚ ਅਡੋਲਤਾ ਵੀ ਪਰਮਾਤਮਾ ਦੀ ਦਇਆ ਮੰਨੀ ਆਪਣਾ ਕੇਵਲ ਘਾਲਣਾ ਨਹੀਂ ਤਾਂ ਹੀ ਕਬੀਰ ਸਾਹਿਬ ਨੇ ਕਿਹਾ ਸੀ ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਈ ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਣੋ ਕਿਆ ਹੋਏ ਰੰਕ ਦਾ ਅਰਥ ਕੇਵਲ ਧਨ ਕਰਕੇ ਗਰੀਬ ਨਹੀਂ ਪਤਾ ਨਹੀਂ ਇਹ ਜ਼ਿੰਦਗੀ ਦੀ ਬੇੜੀ ਨੇ ਕਿੱਥੇ ਡੱਕੋ ਡੋਲਾ ਖਾ ਜਾਣਾ ਹੈ ਗੁਲਾਬੇ ਨੇ ਮੁਰਝਾਏ ਚਿਹਰੇ ਨਾਲ ਇਹ ਸ਼ਬਦ ਕਹੇ ਕਹਿਣ ਲੱਗੇ ਖੈਨ ਤਾਂ ਇੱਥੇ ਪਰ ਸਾਡੇ ਤੇ ਮੁਸੀਬਤ ਆ ਬਣੀ ਦੋਨਾਂ ਭਰਾਵਾਂ ਨੇ ਸੁਣਿਆ ਖੈਨ ਤੇ ਇੱਥੇ ਤੁਹਾਡੇ ਤੇ ਮੁਸੀਬਤ ਕੀ ਕਹਿਣ ਲੱਗਾ ਸਾਡੇ ਚਬਾਰੇ ਵਿੱਚ ਰੁਕੇ ਨੇ ਅਸੀਂ ਖੁਦ ਲੈ ਕੇ ਆਏ ਹਾਂ ਪਰ ਸਾਨੂੰ ਨਹੀਂ ਸੀ ਪਤਾ ਕਿ ਇਹ ਕੁਛ ਵਾਪਰ ਨਾ ਜਾਏ ਇਹ ਖਬਰਾਂ ਬਾਹਰ ਨਿਕਲ ਰਹੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਇਸ ਮਾਰਗ ਤੇ ਆਏ ਨੇ ਇਸ ਪਾਸੇ ਆਏ ਨੇ ਅਸੀਂ ਚਾਹੁੰਦੇ ਹਾਂ ਹੁਣ ਉਹ ਘੜੀ ਆਵੇ ਕਿ ਜਦੋਂ ਸਾਡਾ ਘਰ ਛੱਡ ਕੇ ਅੱਗੇ ਆਪਣੇ ਸਫ਼ਰ ਤੇ ਤੁਰ ਦੋਨਾਂ ਭਰਾਵਾਂ ਨੇ ਰੁਖੇਲੇ ਪਠਾਣਾ ਨੇ ਆਪਣੇ ਮਨ ਵਿੱਚ ਇਹ ਨਿਸ਼ਚਾ ਕਰ ਲਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਅਸੀਂ ਆਪਣੇ ਘਰ ਲੈ ਕੇ ਆਵਾਂਗੇ ਸ਼ਾਮ ਢਲੀ ਪੰਜਾਬੇ ਤੇ ਗੁਲਾਬੇ ਨੇ ਕੁਝ ਕਾਰ ਭੇਟਾ ਸੀ ਉਹ ਥਾਲੀ ਚ ਪਾਈ ਕੁਝ ਮਿੱਠਾ ਥਾਲੀ ਚ ਪਾਇਆ ਤੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਇਹਦਾ ਮਤਲਬ ਸੀ ਕਿ ਤੁਸੀਂ ਕਿਰਪਾ ਕਰੋ ਹੁਣ ਵਿਦਾਇਗੀ ਹੈ ਤੁਹਾਡੀ ਇਹ ਕਾਰ ਭੇਟਾ ਇਹ ਮਿੱਠਾ ਹਜ਼ੂਰ ਨੇ ਦੇਖ ਕੇ ਕਿਹਾ ਕਹਿਣ ਲੱਗੇ ਆਹ ਕਾਸ ਲਈ ਐਸ ਵੇਲੇ ਤੇ ਉਹਨਾਂ ਹੱਥ ਜੋੜ ਕੇ ਸੱਚੇ ਪਾਤਸ਼ਾਹ ਕਿ ਦੁਸ਼ਮਣ ਚਾਰ ਚੁਫੇਰੇ ਆਪ ਜੀ ਨੂੰ ਭਾਲਦਾ ਪਿਆ ਜੇ ਪਤਾ ਲੱਗ ਗਿਆ ਸਾਡੇ ਬੱਚੇ ਅਸੀਂ ਸਾਡੇ ਪਰਿਵਾਰ ਦਾ ਕੀ ਬਣੇਗਾ ਤੇ ਸੱਚੀ ਸਰਕਾਰ ਨੇ ਉੱਥੇ ਸ਼ਬਦ ਕਹੇ ਸਨ ਅਸੀਂ ਬਾਗ ਵਿੱਚ ਤੁਰਨ ਲੱਗਿਆ ਤੁਹਾਨੂੰ ਕਿਹਾ ਸੀ ਕਿ ਸਾਨੂੰ ਇੱਥੇ ਰਹਿਣ ਦਿਓ ਪਰਮਾਤਮਾ ਦੇ ਭਰੋਸੇ ਤੇ ਅਸੀਂ ਬੈਠੇ ਹਾਂ ਤੁਸੀਂ ਖੁਦ ਲੈ ਕੇ ਆਏ ਜੇ ਤੁਸੀਂ ਕਹਿੰਦੇ ਹੋ ਤੇ ਅੱਜ ਅਸੀਂ ਰਾਤ ਨੂੰ ਤੁਹਾਡਾ ਘਰ ਛੱਡ ਜਾਵਾਂਗੇ ਹੁਣ ਆਹ ਸ਼ਬਦ ਇਸ ਗੱਲ ਨੂੰ ਕਦੀ ਅਨੁਭਵ ਕਰਕੇ ਦੇਖੋ ਕਿ ਸਤਿਗੁਰੂ ਦੇ ਚਰਨਾਂ ਲਈ ਲੋਕ ਸਹਿਕਦੇ ਨੇ ਉਹ ਵੀ ਵਕਤ ਆਇਆ ਜਿੱਦਣ ਹਜ਼ੂਰ ਦੇ ਚਰਨਾਂ ਚ ਸ਼ਾਮ ਨੂੰ ਭੇਟਾ ਰੱਖ ਕੇ ਕਿਹਾ ਕਿ ਤੁਸੀਂ ਕਿਰਪਾ ਕਰਕੇ ਇੱਥੋਂ ਵਿਦਾਇਗੀ ਲੈ ਲਓ ਉਸੇ ਸ਼ਾਮ ਇਹ ਦੋਨੋਂ ਰੁਖੇਲੇ ਪਠਾਨ ਸਤਿਗੁਰੂ ਦੇ ਚਰਨਾਂ ਚ ਆ ਪਹੁੰਚੇ ਮਹਾਰਾਜ ਜੀ ਨੂੰ ਸਿਜਦਾ ਕੀਤਾ ਸੱਚੇ ਪਾਤਸ਼ਾਹ ਜੀ ਨੇ ਖਾਲ ਚਾਲ ਪੁੱਛਿਆ ਤੇ ਦੋਨਾਂ ਨੇ ਕਿਹਾ ਕਿ ਅਸੀਂ ਇੱਕ ਫਰਿਆਦ एक बेनती अपने परिवार दी लेके आए हैं। महाराज जी ने कहा दसो, कहन लगे कृपा करो अपने मुबारक चरण साडे घर पाओ, साडे घर रुको। हजूर मुस्कुरा पे। इन्हें फिर क्या महाराज जी ने कहा कि असी अज चले जाना है। कह लगे नहीं। साहब ने कहा ये भी सानू बाग च लैके आए सन, अज इन्हों की खालत की बनी है, किते तुहाडे मन विच भी कल नू ए डावाडोल अंदर दे फुरने ना बन जान। उन्हां दोनों का उत्तर सी सच्चे पातशाह इश्क हकीकी दी दात तुसी बख्शी है, रब नू प्यार करन दी दात। ए शरीर दे टुकड़े ता हो सकदे ने पर जिउंदे जी साडे घर दे अंदर, साडे शरीर तो लंघ के ता कोई जाएगा। आप विश्राम करो, असी दोनों भरा पहरा देवांगे। सच्चे पातशाह उन्हां मसंदां दे चुबारे विचों माछीवाड़े गनी खां ते नबी खां दे घर विच प्रवेश कीता। अज भी आप जी कदी दर्शन करो, हजूर सच्चे पातशाह जी दा जिहड़ा ओ अस्थान है अंदर जाके बनाया, ते दरवाजे दे विच जदों लंघिए खब्बे खत दोनां भरावां दीआं कबरां ने, गनी खां ते नबी खां दीआं कबरां अजे भी दरवाजे विच। उत्थे दर्शन मिले करन दा मौका मिले, कईआं कीते होणे। हजूर नूं अपने घर लै गए। ए बेनती करनी है दरवाजे विच कबरां क्यों? सतगुरु घर गए रात नूं, इन्हां दा सारा परिवार मिलिया। उह छोटी जी बच्ची ने हजूर कृपालू दे दर्शन कीते, महाराज जी दे कोल बैठी। सतगुरु कोई समा इत्थे रुके ने, इत्थों ही हजूर उच्च दे पीर बन के नीले बस्त्र पहन के माछीवाड़े तो बाहर निकले। उस परिवार ने श्रद्धा भावना नाल हजूर दी सेवा कीती, ते दोनों भरावां ने मोढ़ा ला के सच्चे पातशाह दा पलंग चुकिया। ए इतिहास है, गनी खां ते नबी खां अगे लगे, दो सिंह गुरु के पिछे लगे। एक ने मोर दा चौर बनाया खंभां दा पंखां दा, ते खजूर दे सीस उपर चौर कर दे रहे। कृपालू दाता लंघ दे होए, हुण इह कहा जांदा कि आलमगीर तक पहुंचे, लुधियाने दे नेड़े, पर खजूर खेरी पहुंचे ने जिथे महंत कृपाल दास उदासी दा टिकाणा सी। ए ओही कृपाल दास सी कि जिन्हें पंघाणी दे युद्ध विच बाकी सारे उदासी चले गए, पर एक कल्ला रह गया। हजूर एदे कुल पहुंचे। वैसे उत्थे जमीनी हकीकत कहिंदी है कि आलमगीर भाई नगाइया जी ने धन गुरु गोबिंद सिंह जी दे चरणा विच घोड़ा भेट कीता सी। हजूर ने इतों फतेह नंबरदार नूं कहा सी कि सानू असवारी चाहीदी है, अपने करो तू घोड़ी लिया दे। उन्हें की कीता, घोड़ी तां नहीं लियांदी, एक मारचा जिहा जानवर घोड़ी वर्गा ही, कोई ज्यादा कीमती नहीं, वह लै आंदा। सच्चे पातशाह ने कहा देख असी तेरे तो असवारी लई घोड़ी मंगी है। फतेह नंबरदार ने कहा महाराज घोड़ी तां मेरा जवाई लै गया। महाराज ने सबैकन कहा जे लै गया है ना घोड़ी ते ना तू। असल विच जदों घर गया ते घोड़ी दी मौत हो चुकी सी, ते दूसरे दिन फतेह नंबरदार नूं सप ने डंग मारिया ते उहदी वी मौत हो चुकी सी, मौत हो गई उहदी। पर जदों हजूर ने पलंग अपना उतरवाया, इत्थे भाई नगाइया जी ने हजूर नूं घोड़ा भेट कीता। गनी खां ते नबी खां दोनों हजूर दे चरणा विच पलंग दे कोल बैठे सन। जिहड़ी अज खास बेनती करनी चाहना, देखो सतगुरु दा प्यार जो भी भावना बना के आएगा हजूर उहनूं अपना प्यार बख्शदे ने, भावे ओ मुसलमान भावे ओ किसे फिरके नाल संबंधित है। गुरु ग्रंथ साहिब जी दी अमोलक अमृत बाणी समुची मानवता नूं अपने प्यार दे कला विच लैंदी है। दोनों भरा बैठे ने, हजूर ने वदैगी देन लगे। कहन लगे गनी खां नबी खां तुसी जाओ वापस अपने घर नूं। मत्था टेकदे ने पर अंदर वाला चित नहीं मानदा, ਕਿ ਜਿਸ ਸੱਚੇ ਪਾਤਸ਼ਾਹ ਜੀ ਦੀ ਇੰਨੇ ਦਿਨ ਘਰ ਸੇਵਾ ਕੀਤੀ, ਅੱਜ ਘਰ ਜਾਵਾਂਗੇ, ਘਰ ਕਿਸ ਤਰ੍ਹਾਂ ਦਾ ਲੱਗੇਗਾ? ਨਮਸਕਾਰ ਕਰਕੇ ਤੁਰਨ ਲੱਗਦੇ ਨੇ। ਫਿਰ ਚੇਤਨੀ ਮਨ ਦਾ ਕੋਲ ਬੈਠ ਗਏ। ਹਜ਼ੂਰ ਨੇ ਉਸ ਵੇਲੇ ਕਾਗਜ਼ ਤੇ ਕਲਮ ਮੰਗਵਾਈ। ਦੋਨਾਂ ਭਰਾਵਾਂ ਨੂੰ ਦੇਖ ਕੇ ਉਹਨਾਂ ਦੀ ਸ਼ਰਧਾ, ਸੱਚੇ ਪਾਤਸ਼ਾਹ ਜੀ ਨੇ ਇੱਕ ਹੁਕਮਨਾਮਾ ਲਿਖਿਆ। ਉਹ ਹੁਕਮਨਾਮੇ ਦੀ ਇਬਾਰਤ ਮੈਂ ਆਪ ਨਾਲ ਸਾਂਝੀ ਕਰਨਾ। ਹੁਕਮਨਾਮਾ ਉਹ ਅੱਜ ਵੀ ਭਾਈ ਗਨੀ ਖਾਂ ਨਬੀ ਖਾਂ ਦੀ ਔਲਾਦ ਕੋਲ ਪਾਕਿਸਤਾਨ ਵਿੱਚ ਮਹਿਫੂਜ਼ ਹੈ, ਪਰ ਉਹਦੀ ਇਬਾਰਤ ਜੋ ਸੀ, ਉਹ ਮਾਛੀਵਾੜੇ ਦਰਸ਼ਨ ਕਰਿਓ, ਉਹਦੀ ਇਬਾਰਤ ਦੀ ਨਕਲ ਹੁਕਮਨਾਮੇ ਦੀ ਅੱਜ ਵੀ ਉੱਥੇ ਪਈ। ਸਤਿਗੁਰੂ ਦੋਨਾਂ ਭਰਾਵਾਂ ਵੱਲ ਦੇਖ ਕੇ ਹੁਕਮਨਾਮੇ ਦੀ ਸ਼ੁਰੂਆਤ ਕਰਦੇ ਨੇ। ਪਹਿਲੇ ਅੱਖਰ ਨੇ ਇੱਕ ਓਅੰਕਾਰ ਸਤਿਗੁਰੂ ਜੀਓ, ਅੱਗੇ ਹੈ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਉਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈ। ਇਹਦੇ ਅਰਥ ਅੱਗੇ ਮੈਂ ਕਰਨਾ। ਗਨੀ ਖਾਂ ਨਬੀ ਖਾਂ ਉਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈਨ, ਇਹ ਮੇਰੇ ਕੰਮ ਆਏ ਹੈਨ। ਅੱਗੇ ਲਿਖਦੇ ਨੇ ਹਜ਼ੂਰ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ ਸੋ ਨਿਖਾਲ ਹੋਗ, ਉਸ ਉੱਪਰ ਮੇਰੀ ਖੁਸ਼ੀ ਹੋਗ, ਤੇ ਤੀਸਰਾ ਸ਼ਬਦ ਕਹਿੰਦੇ ਨੇ ਉਸ ਉੱਪਰ ਮੇਰਾ ਹੱਥ ਹੋਗ, ਇਹ ਜੋ ਹੈਨ ਸੋ ਮੇਰੇ ਹੈਨ, ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਹੁਣ ਇਸ ਹੁਕਮਨਾਮੇ ਦੇ ਅਰਥ ਕਦੀ ਪੜ੍ਹੀਏ, ਕਿੰਨੇ ਭਾਵਪੂਰਤ ਸ਼ਬਦ ਨੇ, ਕਿਉਂਕਿ ਇਸ ਵਿੱਚ ਫਾਰਸੀ ਦੇ ਕੋਈ ਸ਼ਬਦ ਨੇ। ਸ਼ੁਰੂਆਤ ਹੈ ਕਿ ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਗਨੀ ਖਾਂ ਨਬੀ ਖਾਂ ਇਹ ਜੋ ਹੈਨ ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈਨ। ਫਰਜ਼ੰਦ ਦਾ ਅਰਥ ਹੁੰਦਾ ਪੁੱਤਰ, ਸੇ ਬਹਿਜ ਹੈਨ ਕਹਿੰਦੇ ਨੇ ਇਹ ਦੋਨੋਂ ਮੇਰੇ ਪੁੱਤਰਾਂ ਤੋਂ ਮੈਨੂੰ ਪਿਆਰੇ ਨੇ। ਹੁਣ ਇਹ ਸ਼ਬਦ ਲਿਖ ਕੇ ਦੇਣੇ, ਸੇ ਮੇਰੇ ਫਰਜ਼ੰਦਾਂ ਸੇ ਬਹਿਜ ਹੈਨ, ਉਹ ਮੇਰੇ ਕੰਮ ਆਏ ਹੈਨ, ਇਹ ਦੋਨਾਂ ਨੇ ਮੇਰੀ ਸੇਵਾ ਕੀਤੀ। ਅੱਗੇ ਸਿੱਖਾਂ ਨੂੰ ਹੁਕਮਨਾਮਾ ਦੇ ਰਹੇ ਨੇ, ਸਿੱਖਾਂ ਨੂੰ ਹਦਾਇਤ ਕਰਦੇ ਨੇ। ਕਹਿਣ ਲੱਗੇ ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ, ਰਜੂ ਦਾ ਅਰਥ ਹੁੰਦਾ ਧਿਆਨ ਦੇਣਾ, ਖਿਦਮਤ ਦਾ ਅਰਥ ਸੇਵਾ। ਜਿਹੜਾ ਸਿੱਖ ਇਹਨਾਂ ਦੋਨਾਂ ਭਰਾਵਾਂ ਦੀ ਸੇਵਾ ਵੱਲ ਧਿਆਨ ਦੇਵੇਗਾ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ, ਉਹਨੂੰ ਸਾਡੇ ਘਰੋਂ ਕੀ ਮਿਲੇਗਾ, ਸੋ ਨਿਖਾਲ ਹੋਗ। ਵੈਸੇ ਜਦੋਂ ਗੁਰੂ ਜੀ ਦੇ ਹੁਕਮਨਾਮੇ ਪੜ੍ਹੀ ਦੇ ਨੇ ਨਾ, ਪਤਾ ਨਹੀਂ ਕਿੰਨਾ ਕੁਛ ਸਿੱਖਾਂ ਲਈ ਪਿਆਰ ਡੁੱਲ ਡੁੱਲ ਕੇ ਪੈਂਦਾ। ਆਰਾਮੇ ਤੇ ਤਲੋਕੇ ਨੂੰ ਜਦੋਂ ਹੁਕਮਨਾਮਾ ਲਿਖਦੇ, ਧੰਨ ਗੁਰੂ ਗੋਬਿੰਦ ਸਿੰਘ ਇਹ ਸ਼ਬਦ ਲਿਖਦੇ ਨੇ, ਤੁਸੀਂ ਸ਼ਤਾਬੀ ਆਉਣਾ, ਅਸੀਂ ਤੁਹਾਡਾ ਰਾਹ ਦੇਖਦੇ ਹੋਵਾਂਗੇ। ਸ਼ਤਾਬੀ ਦਾ ਅਰਥ ਜਲਦੀ ਆਉਣਾ, ਅਸੀਂ ਤੁਹਾਡਾ ਰਾਹ ਦੇਖਦੇ ਹੋਵਾਂਗੇ। ਮੇਰਾ ਘਰ ਤੁਹਾਡਾ ਘਰ ਹੈ, ਤੁਹਾਡਾ ਘਰ ਮੇਰਾ ਘਰ ਹੈ, ਸਿੱਖ ਨਾਲ ਇੰਨੀ ਨੇੜਤਾ। ਸਾਹਿਬ ਕਹਿਣ ਲੱਗੇ ਜੋ ਸਿੱਖ ਇਨਕੀ ਖਿਦਮਤ ਅੰਦਰ ਰਜੂ ਰਹੇਗ ਸੋ ਨਿਖਾਲ ਹੋਗ, ਉਸ ਦੇ ਉੱਤੇ ਜੂਜੀ ਗੱਲ ਕਹੀ, ਉਸ ਉੱਪਰ ਮੇਰੀ ਖੁਸ਼ੀ ਹੋਗ, ਤੀਸਰਾ ਉਸ ਉੱਪਰ ਮੇਰਾ ਹੱਥ ਹੋਗ, ਇਹ ਜੋ ਖੈਨ ਸੋ ਮੇਰੇ ਖੈਨ, ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਸੇਵਾ ਕਰੇਗਾ। ਹੁਣ ਇਸ ਹੁਕਮਨਾਮੇ ਨੂੰ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰੋਸ਼ਨੀ ਚ ਦੇਖੋ। ਗੁਰਮੁਖੋ, ਆ ਇੱਕ ਪਵਿੱਤਰ ਬਚਨ ਜੋ ਅਸੀਂ ਰੋਜ਼ ਪੜ੍ਹਨੇ ਹਾਂ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਸੇਵਾ ਕਰਨ ਵਾਲੇ ਦਾ ਸਤਿਕਾਰ ਕਿਉਂ, ਜਿਸ ਬੰਦੇ ਨੇ ਵੀ ਭਾਵਨਾ ਨਾਲ ਗੁਰੂ ਦੀ ਸੇਵਾ ਕੀਤੀ, ਰਹਿੰਦੀ ਦੁਨੀਆਂ ਤੱਕ ਸੰਸਾਰ ਉਹਦੀ ਸੇਵਾ ਜ਼ਰੂਰ ਕਰੇਗਾ, ਲੱਖਾਂ ਨਿੰਦਕ ਪੈਦਾ ਹੋ ਜਾਣ। ਅਸੀਂ ਇਹ ਬਚਨ ਰੋਜ਼ ਪੜ੍ਹਨੇ ਹਾਂ ਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਕਾਲ ਥਾਂ ਪਈ ਜਿਨ ਹਰ ਨਾਮ ਧਿਆਵਾ, ਤੇ ਅਗਲੀਆਂ ਪਵਿੱਤਰ ਤੁਕਾਂ ਨੇ ਜਿਨ ਨਾਨਕ ਸਤਿਗੁਰ ਪੂਜਿਆ। ਉਹ ਪਿਆਰਿਓ, ਜਿਨ੍ਹਾਂ ਨੇ ਗੁਰੂ ਨੂੰ ਪੂਜਿਆ ਤਿਨ ਹਰ ਪੂਜ ਕਰਾਵਾ, ਮੇਰਾ ਪਰਮਾਤਮਾ ਉਹਨਾਂ ਦੀ ਵੀ ਪੂਜਾ ਕਰਾ ਦਿੰਦਾ ਹੈ ਜਿਹੜੇ ਭਾਵਨਾ ਨਾਲ ਸੇਵਾ ਕਰਦੇ। ਸਤਿਗੁਰੂ ਨੇ ਹੁਕਮਨਾਮਾ ਦਿੱਤਾ ਤੇ ਹੁਕਮਨਾਮੇ ਨੂੰ ਮੱਥਾ ਟੇਕਿਓ ਨੇ। ਜਦੋਂ ਹੁਕਮਨਾਮਾ ਪੜ੍ਹਿਆ ਨਾ,
ਕਿ ਮੇਰੇ ਫਰਜ਼ੰਦਾਂ ਸੇ ਬੈਜ ਖੈਨ, ਪਤਾ ਨਹੀਂ ਇਹ ਅੱਖਰ ਦੋਨਾਂ ਭਰਾਵਾਂ ਦੇ ਪੜ੍ਹਨ ਦੀ ਦੇਰ ਸੀ। ਸ਼ਰਧਾ ਤੇ ਅੱਗੇ ਵੀ ਬੜੀ ਸੀ, ਇੱਕੋ ਦਮ ਬੈਰਾਗ ਦੀ ਕਾਂਗ ਉੱਠੀ, ਸੱਚੀ ਸਰਕਾਰ ਦੇ ਚਰਨ ਪਕੜੇ। ਮਹਾਰਾਜ ਜੀ ਨੇ ਕਿਹਾ, ਬੇਟਾ ਅਸੀਂ ਤੁਹਾਨੂੰ ਪਲੰਗ ਤੇ ਬਿਠਾਇਆ ਨਹੀਂ, ਤੁਹਾਨੂੰ ਪਲੰਗ ਚੁਕਾਇਆ ਹੈ। ਇਹ ਸ਼ਬਦ ਬੜੇ ਸੋਹਣੇ ਕਹੇ। ਕਹਿਣ ਲੱਗੇ, ਜਿਨ੍ਹਾਂ ਨੂੰ ਗੱਦੀਆਂ ਤੇ ਬਿਠਾਇਆ ਸੀ, ਮਸਨਦ ਤੋਂ ਸ਼ਬਦ ਬਣਿਆ ਮਸੰਦ, ਮਾਛੀ ਵਾੜੇ ਮਸੰਦ ਵੀ ਨੇ ਤੇ ਦੋਨੋਂ ਇਹ ਰੁਹੇਲੇ ਪਠਾਨ ਭਰਾ ਵੀ ਨੇ। ਕਹਿੰਦੇ ਨੇ, ਜਿਨ੍ਹਾਂ ਨੂੰ ਪਲੰਗ ਤੇ ਗੱਦੀਆਂ ਤੇ ਬਿਠਾਇਆ, ਉਹ ਇੰਨੇ ਬੈਠੇ ਉਹ ਬੈਠ ਹੀ ਗਏ, ਉਹ ਉੱਠਣ ਜੋਗੇ ਨਾ ਰਹੇ। ਅਸੀਂ ਤੁਹਾਨੂੰ ਬਿਠਾਇਆ ਨਹੀਂ, ਅਸੀਂ ਤੁਹਾਨੂੰ ਪਲੰਗ ਚੁਕਾਇਆ ਹੈ, ਤੁਹਾਡੇ ਮੋਢਿਆਂ ਤੇ ਪਲੰਗ ਹੈ। ਹਜ਼ੂਰ ਸੱਚੇ ਪਾਤਸ਼ਾਹ ਨੇ ਫਿਰ ਨਾਲ ਸ਼ਬਦ ਕਿਹਾ ਕਿ ਮੈਂ ਲਿਖ ਕੇ ਦਿੱਤਾ ਕਿ ਤੁਸੀਂ ਮੇਰੇ ਲੀਕ ਪੁੱਤਰ ਹੋ। ਲੀਕ ਪੁੱਤਰ ਮੈਂ ਅੱਖਰਾਂ ਨਾਲ ਲਿਖ ਦਿੱਤਾ, ਲੀਕਾਂ ਮਾਰ ਦਿੱਤੀਆਂ। ਤੁਰਦੇ ਨੇ ਦੋਵੋਂ ਹਜ਼ੂਰ ਦੇ ਚਰਨਾਂ ਵਿੱਚ ਸ਼ੁਕਰ ਕਰਕੇ, ਤੇ ਕਹਿੰਦੇ ਨੇ ਰਸਤੇ ਵਿੱਚ ਆਉਂਦਿਆਂ ਇਸ ਹੁਕਮਨਾਮੇ ਨੂੰ ਪਤਾ ਨਹੀਂ ਕਿੰਨੀ ਵਾਰੀ ਦੋਨਾਂ ਭਰਾਵਾਂ ਨੇ ਪੜ੍ਹ ਲਿਆ। ਖੋਲਣਾ, ਪੜ੍ਹਨਾ, ਫਿਰ ਬੰਦ ਕਰ ਦੇਣਾ। ਸ਼ਾਮ ਤੱਕ ਇਹ ਬਾਛੀਵਾੜੇ ਜਾ ਪਹੁੰਚੇ। ਰਸਤੇ ਵਿੱਚ ਹੁਕਮਨਾਮਾ ਇਹਨਾਂ ਨੂੰ ਜ਼ਬਾਨੀ ਹਾਫਿਜ਼ ਹੋ ਚੁੱਕਾ ਸੀ, ਕੰਠ ਹੋ ਚੁੱਕਾ ਸੀ। ਘਰ ਗਏ, ਉਸ ਛੋਟੀ ਜਿਹੀ ਬੱਚੀ ਨੇ, ਨਿਆਣੇ ਦੀ ਸੁਭਾਅ ਹੁੰਦਾ ਹੈ, ਘਰ ਵਿੱਚ ਕੋਈ ਜੀ ਆਇਆ ਹੋਵੇ ਉਹਦੇ ਨੇੜੇ ਢੋਕ ਕੇ ਬਹਿਣਾ। ਮਲਾਪਣਾ ਨਿਆਣਾ 2-4 ਦਿਨਾਂ ਵਿੱਚ ਹੀ ਪ੍ਰਾਹੁਣੇ ਦੇ ਨਜ਼ਦੀਕ ਟਿਕਦਾ ਹੈ ਅਤਿਥੀ ਦੇ, ਪਰ ਸਤਿਗੁਰੂ ਨੇ ਤਾਂ ਉਸ ਧੀ ਨੂੰ ਪਿਆਰ ਦਿੱਤਾ। ਜਦੋਂ ਆਏ ਵਾਪਸ, ਸ਼ਾਮ ਢਲੀ, ਇਹਨੇ ਫਿਰ ਪੁੱਛਿਆ, ਅੱਬੂ ਸਤਿਗੁਰੂ ਜੀ ਨਾਲ ਨਹੀਂ ਆਏ? ਇਹ ਦੋਨੋਂ ਕੁਛ ਨਹੀਂ ਬੋਲੇ। ਫਿਰ ਉਹਨੇ ਅੰਦਰ ਗਿਆ ਨੂੰ ਪੁੱਛਿਆ, ਆਏ ਨਹੀਂ? ਕਹਿਣ ਲੱਗੇ, ਬੇਟਾ ਸਤਿਗੁਰੂ ਨਹੀਂ ਆਏ, ਆਪਣੇ ਸੀਨੇ ਦਾ ਪਿਆਰ ਸਾਡੇ ਨਾਲ ਦੇ ਦਿੱਤਾ। ਪਰਿਵਾਰ ਦੇ ਜੀਆਂ ਨੇ ਦੀਵਾ ਬਾਲਿਆ, ਉਸ ਦੀਵੇ ਦੀ ਲੋ ਵਿੱਚ ਪੂਰੇ ਪਰਿਵਾਰ ਨੇ ਹੁਕਮ ਪੜਿਆ। ਉਸ ਹੁਕਮ ਨੂੰ ਵਾਰ ਵਾਰ ਪੜਨ, ਮੇਰੇ ਫਰਜ਼ੰਦਾਂ ਸੇ ਬੈਜ ਖੈਨ, ਮੇਰੇ ਫਰਜ਼ੰਦਾਂ ਸੇ ਬੈਜ ਖੈਨ। ਤੇ ਉਸ ਬੱਚੀ ਨੇ ਪੁੱਛਿਆ, ਅੱਬੂ ਇਹਦੇ ਅਰਥ ਕੀ ਨੇ? ਕਹਿਣ ਲੱਗੇ, ਬੇਟਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਅਨੇਕਾਂ ਨੇ ਅੱਜ ਸਾਡੇ ਤੇ ਤਰਸ ਖਾਧਾ ਤੇ ਆਪਣੇ ਖੱਤਾਂ ਨਾਲ ਲਿਖ ਕੇ ਦੇ ਦਿੱਤੋ ਨੇ ਕਿ ਤੁਸੀਂ ਦੋਨੋਂ ਮੇਰੇ ਪੁੱਤਰ ਹੋ। ਜਦੋਂ ਬੇਟਾ ਸਾਨੂੰ ਤੋਰਿਆ ਤੇ ਹਜ਼ੂਰ ਨੇ ਪਿਆਰ ਨਾਲ ਅਸੀਸਾਂ ਦੇ ਕੇ ਤੋਰਿਆ, ਤੇ ਉਹਨੇ ਪੁੱਛਿਆ, ਜੇ ਤੁਸੀਂ ਪੁੱਤਰ ਹੋ ਤੇ ਫਿਰ ਮੈਂ ਕੀ ਲੱਗੀ? ਕਹਿਣ ਲੱਗੇ, ਬੇਟਾ ਤੂੰ ਗੁਰੂ ਗੋਬਿੰਦ ਸਿੰਘ ਜੀ ਦੀ ਪੋਤੀ ਹੈ। ਕਹਿਣ ਲੱਗੇ, ਕਿੰਨੀਆਂ ਪੋਤੀਆਂ ਉਹਨਾਂ ਦੀਆਂ? ਕਹਿਣ ਲੱਗੇ, ਪੁੱਤਰ ਤਾਂ ਅਨੇਕਾਂ ਨੇ ਪਰ ਪੋਤੀ ਤੂੰ ਕੇਵਲ ਇਕੱਲੀ ਹੈ। ਉਹਨੇ ਕਿਹਾ, ਮੈਂ ਇਕੱਲੀ? ਕਹਿਣ ਲੱਗੇ, ਹਾਂ, ਸਿੱਖ ਆਪ ਵੀ ਆਪਣੇ ਆਪ ਨੂੰ ਗੁਰੂ ਦਾ ਪੁੱਤਰ ਕਹਿੰਦਾ, ਆਪਣੇ ਬੱਚਿਆਂ ਨੂੰ ਵੀ ਗੁਰੂ ਦਾ ਪੁੱਤਰ ਕਹਿੰਦਾ, ਆਪਣੀਆਂ ਧੀਆਂ ਲਈ ਵੀ ਸ਼ਬਦ ਗੁਰੂ ਕੀ ਬੱਚੀ ਵਰਤਦਾ, ਪੋਤੀ ਨਹੀਂ। ਪਰ ਤੂੰ ਇੱਕ ਐਸੀ ਹੈ ਜਿਹਨੂੰ ਹਜ਼ੂਰ ਨੇ ਸਾਨੂੰ ਲਿਖ ਕੇ ਦਿੱਤਾ ਹੈ, ਤੇ ਤੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਅਕਲੋਤੀ ਪੋਤੀ ਹੈ। ਹੁਣ ਉਸ ਪਰਿਵਾਰ ਦੀ ਭਾਵਨਾ, ਜਿੰਨੀ ਦੇਰ ਤੱਕ ਗਨੀ ਖਾਂ ਨਬੀ ਖਾਂ ਰਹੇ, ਜਿਸ ਅਸਥਾਨ ਤੇ ਹਜ਼ੂਰ ਬੈਠੇ ਸਨ, ਉਸ ਪਲੰਗ ਦੇ ਉੱਤੇ ਪਰਿਵਾਰ ਦੇ ਜੀਆਂ ਨੇ ਆਸਨ ਨਹੀਂ ਸੀ ਕੀਤਾ। ਪਰ ਇੱਕ ਗੱਲ ਉਹਨਾਂ ਨੇ ਪਰਿਵਾਰ ਨੂੰ ਕਹੀ ਸੀ ਕਿ ਜਿਸ ਦਿਨ ਅਸੀਂ ਸੰਸਾਰ ਤੋਂ ਕੂਚ ਕਰੀਏ, ਬਸ ਸਾਡੇ ਸਰੀਰ ਨੂੰ ਬਾਹਰ ਕਬਰਾਂ ਵਿੱਚ ਨਾ ਲੈ ਕੇ ਜਾਇਓ, ਬਾਹਰ ਕਬਰਸਥਾਨ ਵਿੱਚ ਨਾ ਦਫ਼ਨ ਕਰਨਾ, ਐਸ ਘਰ ਦੇ ਦਰਵਾਜ਼ੇ ਵਿੱਚ ਖੱਬੇ ਖੱਤ ਸਾਡੇ ਦੋਨਾਂ ਦੇ ਤਨ ਖਾਕ ਦੇ ਸਪੁਰਦ ਕਰਨੇ। ਕਿਉਂ ਕਿਹਾ? ਮੈਂ ਜਦੋਂ ਉੱਥੇ ਦਰਸ਼ਨ ਕੀਤੇ, ਆਪ ਕਹੋਗੇ ਸ਼ਾਇਦ ਜਜ਼ਬਾਤ ਵਿੱਚ ਭਾਵਕਤਾ ਵਿੱਚ ਆ ਕੇ ਸ਼ਬਦ ਕਹਿ ਰਿਹਾ, ਮੈਂ ਉਸ ਕਬਰਾਂ ਦੇ ਕੋਲ ਖਲੋ ਕੇ ਕਈ ਵਾਰੀ ਮਨ ਤੋਂ ਪੁੱਛਣਾ ਵਾਂ ਜਦੋਂ ਜਾਣਾ ਵਾਂ, ਕਿਉਂਕਿ ਜਿਸ ਨੇ ਗੁਰੂ ਦੀ ਸੇਵਾ ਕੀਤੀ ਉਸ ਦੇ ਘਰ ਘੱਟੋ ਘੱਟ ਫੇਰਾ ਤਾਂ ਪਾਈਏ। ਮਨ ਚ ਬੜੀ ਵਾਰੀ ਆਇਆ, ਕਬਰਾਂ ਦਰਵਾਜ਼ੇ ਵਿੱਚ ਕਿਉਂ? ਹੋ ਸਕਦਾ ਮੇਰੇ ਖਿਆਲ ਬਾਣੀ ਦੀ ਦਲੀਲ ਅਨੁਸਾਰ ਜੇ ਇਸਲਾਮੀ ਮਤ ਨੂੰ ਕੋਖੀਏ, ਉਹ ਇੱਕ ਗੱਲ ਕਹਿੰਦੇ ਨੇ ਕਿ ਮਨੁੱਖ ਮਰਨ ਤੋਂ ਬਾਅਦ ਕਬਰ ਵਿੱਚ ਰਹਿੰਦਾ ਹੈ। ਇੱਕ ਮੈਂ ਇੱਕ ਨੁਕਤਾ ਆਪ ਸਾਹਮਣੇ ਰੱਖਣਾ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਵਿੱਚ ਸੰਕੀਰਨਤਾ ਨਹੀਂ, ਜਿਹੜੀ ਅਸੀਂ ਸੰਕੀਰਨਤਾ ਪੈਦਾ ਕਰ ਬੈਨੇ ਆ ਨਾ, ਆ ਚੰਗਾ ਆ ਮੰਦਾ, ਨਹੀਂ ਪਿਆਰਿਓ। ਇੱਕ ਪਾਸੇ ਤੁਸੀਂ ਬਾਣੀ ਪੜ੍ਹਦੇ ਹੋ, ਬਾਬਾ ਫਰੀਦ ਜੀ ਦੇ 4 ਸ਼ਬਦ ਨੇ ਤੇ 130 ਸਲੋਕਾਂ ਵਿੱਚੋਂ 112 ਸਲੋਕ ਨੇ, ਪਰ ਸਾਰੀ ਬਾਬਾ ਫਰੀਦ ਜੀ ਦੀ ਬਾਣੀ ਵਿੱਚ ਕਿਤੇ ਆਵਾਗੌਣ ਦਾ ਜ਼ਿਕਰ ਨਹੀਂ। ਅਮਲਾਂ ਦੀ ਗੱਲ ਹੈ, ਆਵਾਗੌਣ ਨਹੀਂ, ਕਿਉਂਕਿ ਇਸਲਾਮੀ ਸ਼ਰ੍ਹਾਂ ਕਹਿੰਦੀ ਏ ਕਿ ਆਵਾਗੌਣ ਦਾ ਚੱਕਰ ਨਹੀਂ, ਜਿਹੜਾ ਮਰ ਗਿਆ ਉਹਨੇ ਕਿਆਮਤ ਵਾਲੇ ਦਿਨ ਉੱਠਣਾ ਤੇ ਅਮਲਾਂ ਦਾ ਨਿਬੇੜਾ ਹੋਵੇਗਾ, ਦੋਜ਼ਕ ਜਾਂ ਬਖਸ਼ਿਸ਼ਤ। ਦੇਖੋ ਸਤਿਗੁਰੂ ਦੀ ਵਿਸ਼ਾਲਤਾ, ਸ਼ਾਇਦ ਅੱਜ ਸਾਡਾ ਅੰਦਰ ਉਹਨਾਂ ਵਿਸ਼ਾਲ ਨਹੀਂ, ਕਿਉਂਕਿ ਜਿਉਂ ਜਿਉਂ ਅਸੀਂ ਸਿਰਫ ਸੰਕੀਰਨਤਾ ਵਿੱਚ ਜੁੜੇ ਗਏ, ਜਿੰਨਾ ਵੱਡਾ ਧੰਨ ਗੁਰੂ ਗ੍ਰੰਥ ਸਾਹਿਬ ਸੀ ਹੈ ਨ ਪਿਆਰਿਓ, ਓਨੀ ਵੱਡੀ ਗੱਲ ਆਪਾਂ ਸਿੱਖ ਨਹੀਂ ਜੇ ਕਰ ਸਕੇ, ਜਿੰਨੇ ਮਰਜ਼ੀ ਆਪਾਂ ਦਮਗਜੇ ਆਪਣੇ ਘਰ ਮਾਰੀ ਜਾਈਏ। ਖਿਮਾ ਕਰਿਓ, ਦੁਨੀਆਂ ਵਿੱਚ ਟੈਗੋਰ ਨੇ ਇੱਕ ਗੱਲ ਕਹੀ ਸੀ, ਜਿਸ ਦਿਨ ਨੋਬਲ ਪ੍ਰਾਈਜ਼ ਮਿਲਿਆ ਉਹਨੂੰ ਪੁੱਛਿਆ ਗਿਆ ਸੀ, ਦੁਨੀਆਂ ਵਿੱਚ ਕੋਈ ਅਸੀਂ ਐਸੀ ਰਚਨਾ ਹੈ ਜਿਹੜੀਆਂ ਹੱਦਾਂ ਨੂੰ ਤੋੜ ਕੇ, ਜ਼ਾਤਾਂ ਨੂੰ ਤੋੜ ਕੇ, ਬਰਾਦਰੀਆਂ ਨੂੰ ਤੋੜ ਕੇ, ਬੋਲੀਆਂ ਨੂੰ ਤੋੜ ਕੇ, ਸਿਰਫ ਇੱਕ ਜੋਤ ਦੀ ਤੇ ਇੱਕ ਪਰਮਾਤਮਾ ਦੀ ਗੱਲ ਕਰੇ, ਕਾਦਰ ਤੇ ਕੁਦਰਤ ਦੀ ਗੱਲ ਕਰੇ। ਉਹਨੇ ਇਮਾਨਦਾਰੀ ਨਾਲ ਇੱਕ ਗੱਲ ਕਹੀ ਸੀ, ਕਿਉਂਕਿ ਰਵਿੰਦਰ ਨਾਥ ਟੈਗੋਰ ਉਹਨਾਂ ਦੇ ਘਰ ਪ੍ਰਸ਼ਾਦਾ ਪਕਾਉਣ ਵਾਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਵਸਨੀਕ ਸੀ। ਉਹ ਅੰਮ੍ਰਿਤ ਵੇਲੇ ਜਦੋਂ ਪ੍ਰਸ਼ਾਦਾ ਪਕਾਉਂਦਾ ਸੀ ਤੇ ਰਸੋਈ ਵਿੱਚ ਕੇਸੀ ਇਸ਼ਨਾਨ ਕਰਨ ਤੋਂ ਬਾਅਦ ਜਿੱਥੇ ਭੋਜਨ ਤਿਆਰ ਕਰਨਾ, ਉਹ ਉੱਚੀ ਬਾਣੀ ਪੜਦਾ ਸੀ। ਇਹ ਬਾਪ ਬੇਟਾ ਰਵਿੰਦਰ ਨਾਥ ਤੇ ਦਵਿੰਦਰ ਨਾਥ, ਜਦੋਂ ਉਹਦੇ ਹੱਥ ਦਾ ਪੱਕਿਆ ਪ੍ਰਸ਼ਾਦਾ ਛਕਿਆ, ਮਨ ਨੂੰ ਸਕੂਨ ਮਿਲਿਆ ਤੇ ਇੱਕ ਦਿਨ ਦੇਖਿਆ ਸਵੇਰੇ ਕੀ ਪੜਦਾ। ਉਹਨਾਂ ਪੁੱਛਿਆ, ਮੈਂ ਖਿੰਨ ਵਿੱਚੋਂ ਨਿਕਲਿਆ। ਉਹ ਸਿੱਖ ਨੇ ਕਿਹਾ, ਕੋਈ ਜੰਤਰ ਮੰਤਰ ਨਹੀਂ, ਮੈਂ ਬਾਬੇ ਨਾਨਕ ਦਾ ਸਿੱਖ ਹਾਂ ਤੇ ਅੰਮ੍ਰਿਤ ਵੇਲੇ ਮੈਂ ਗੁਰੂ ਕੀ ਬਾਣੀ ਪੜ੍ਹਨਾ, ਭੋਜਨ ਤਿਆਰ ਕਰਦਿਆਂ ਵੀ ਪੜ੍ਹਨਾ ਵਾ। ਪ੍ਰਚਾਰ ਦਾ ਅਰਥ ਕੇਵਲ ਸਟੇਜ ਨਹੀਂ, ਠੀਕ ਇੱਕ ਜ਼ਰੀਆ ਹੈ ਸੰਗਤ ਨਾਲ ਆਦਾਨ ਪ੍ਰਦਾਨ ਵਿਚਾਰ ਕਰਨ ਦਾ। ਸਿੱਖੀ ਦਾ ਪ੍ਰਚਾਰ ਜੀਵਨ ਕਰੇਗਾ। ਹੋ ਸਕਦਾ ਜਿੱਥੇ ਆਪ ਕੰਮ ਕਰਦੇ ਹੋਵੋ, ਜੇ ਗੁਰੂ ਦੀ ਭਾਵਨਾ ਨਾਲ ਜ਼ਿੰਦਗੀ ਜੀਓ, ਤੁਹਾਡੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਨ ਮਤ ਵਾਲਾ ਵੀ ਸਿੱਖੀ ਦੇ ਦਾਇਰੇ ਵਿੱਚ ਆ ਸਕਦਾ। ਜੀਵਨ ਨੇ ਜੀਵਨ ਨੂੰ ਪਲਟਣਾ, ਗੱਲਾਂ ਨੇ ਨਹੀਂ। ਉਹਨਾਂ ਨੂੰ ਦੋਨਾਂ ਨੂੰ ਉਹ ਅੰਮ੍ਰਿਤਸਰ ਲੈ ਕੇ ਆਇਆ, ਸ੍ਰੀ ਅੰਮ੍ਰਿਤਸਰ ਕੀਰਤਨ ਸੁਣਿਆ ਤੇ ਰਵਿੰਦਰ ਨਾਥ ਨੇ ਲਾਹੌਰ ਪ੍ਰਿੰਸੀਪਲ ਗੰਗਾ ਸਿੰਘ ਨੂੰ ਇੱਕ ਸ਼ਬਦ ਕਿਹਾ ਸੀ ਸੈਮੀਨਾਰ ਵਿੱਚ, ਕਹਿੰਦਾ ਮੇਰੇ ਮਨ ਚ ਕਦੀ ਚੋਰੀ ਦਾ ਫੁਰਨਾ ਨਹੀਂ ਬਣਿਆ, ਪਰ ਜਦੋਂ ਮੈਂ ਆਉਂਦਾ ਵਾਂ ਹਰਿਮੰਦਰ ਸਾਹਿਬ ਤੇ ਮਨ ਪਤਾ ਨਹੀਂ ਚੋਰੀ ਕਰਨ ਨੂੰ ਕਰਦਾ। ਪੁੱਛਿਆ ਕੀ, ਕਹਿਣ ਲੱਗੇ ਆ ਭਾਈ ਸੁੰਦਰ ਸਿੰਘ ਕੀਰਤਨ ਇੰਨਾ ਸੋਹਣਾ ਕਰਦੇ ਨੇ। ਉਸ ਵੇਲੇ ਉਹ ਕੀਰਤਨ ਭਾਈ ਸੁੰਦਰ ਸਿੰਘ ਕੀਰਤਨੀ ਸਨੇ, ਕਹਿੰਦੇ ਨੇ ਇੰਨਾ ਪਿਆਰਾ ਕੀਰਤਨ ਕਰਦੇ ਨੇ, ਦਿਲ ਕਰਦਾ ਇਹ ਕੀਰਤਨ ਕਰੇ, ਇਹਨੂੰ ਲੁਕਾ ਕੇ ਲੋਕਾਂ ਤੋਂ ਲੈ ਜਾ, ਇਹ ਸਾਰੀ ਜ਼ਿੰਦਗੀ ਕੀਰਤਨ ਕਰੀ ਜਾਏ ਤੇ ਮੈਂ ਸਾਹਮਣੇ ਬੈਠ ਕੇ ਕੀਰਤਨ ਸੁਣੀ ਜਾਵਾਂ। ਉਹਨਾਂ ਹੋਣਾ ਉਦੋਂ ਬੰਦ ਕੀਤਾ ਜਦੋਂ ਰਬਾਬੀ ਟੱਕਿਆਂ ਦੀ ਖਾਤਰ ਸਾਜ਼ ਚੁੱਕ ਚੁੱਕ ਕੇ ਇਹਨਾਂ ਦੇ ਪਿੱਛੇ ਭੱਜਣ ਲੱਗੇ, ਤੇ ਮਨ ਚ ਆਇਆ ਵੀ ਇਹਨਾਂ ਬੰਦਿਆਂ ਦੇ ਆਪਣੇ ਅੰਦਰ ਕਾਬੂ ਨਹੀਂ ਆਇਆ ਜੀ। ਉਹਨੇ ਇੱਕ ਸ਼ਬਦ ਕਿਹਾ ਸੀ ਅਮਰੀਕਾ ਵਿੱਚ, ਜਦੋਂ ਪੁੱਛਿਆ ਕੋਈ ਐਸੀ ਰਚਨਾ ਜਿਹੜੀ ਮਾਨਵਤਾ ਦੀਆਂ ਸੰਕੀਰਨਤਾ ਨੂੰ ਤੋੜ ਕੇ, ਉਹਨਾਂ ਫਿਰ ਇਹ ਸ਼ਬਦ ਸੁਣਾਇਆ ਸੀ ਕਿ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਣ ਰਾਏ ਫੂਲ ਅੰਤ ਜੋਤੀ। ਤੇ ਜਦੋਂ ਇਹ ਵਿਆਖਿਆ ਕੀਤੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਸਾਰੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ। ਕੋਈ ਐਸਾ ਨਹੀਂ ਜਿਹੜਾ ਇਸ ਬਾਣੀ ਤੋਂ ਰਾਹ ਨਾ ਲੈ ਸਕੇ। ਹਰ ਇੱਕ ਨੂੰ ਪ੍ਰਭਾਵਿਤ ਕਰਦੀ। ਜਿਹੜੀ ਇੱਕ ਮੈਂ ਨੁਕਤਾ ਆਪ ਨਾਲ ਸਾਂਝਾ ਕਰਨਾ ਚਾਹੁੰਦ, ਭਾਵੇਂ ਸ਼ਬਦ ਸਟੇਜ ਤੋਂ ਕਹਿਣ ਤੋਂ ਸੰਕੋਚ ਕਰਨਾ ਚਾਹੀਦਾ ਹੈ, ਦੁਬਦਾ ਨਾ ਇਹਨੂੰ ਸਮਝਿਓ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਮਿੱਟੀ ਮੁਸਲਮਾਨ ਕੀ, ਪੇੜੇ ਪਈ ਕਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ। ਤੇ ਬਾਬਾ ਫਰੀਦ ਕਹਿ ਰਹੇ ਨੇ, ਹਜ਼ੂਰ ਇਸ ਗੱਲ ਬਾਰੇ ਕਹਿ ਰਹੇ ਨੇ, ਜੇ ਕਬਰ ਵਿੱਚ ਰੂਹ ਹੋਵੇ ਤੇ ਕਬਰ ਦੀ ਚਿਕਨੀ ਮਿੱਟੀ ਨਾਲ ਭਾਂਡੇ ਤਿਆਰ ਕੀਤੇ ਜਾਂਦੇ ਨੇ ਤੇ ਉਹਦੇ ਵਿੱਚੋਂ ਆਵਾਜ਼ ਕਿਉਂ ਨਹੀਂ ਆਉਂਦੀ ਪਈ? ਤੇ ਬਾਬਾ ਫਰੀਦ ਕਹਿ ਰਹੇ ਨੇ, ਬੋਲੇ ਸ਼ੇਖ ਫਰੀਦ, ਪਿਆਰੇ ਅੱਲਾਹ ਲੱਗੇ, ਇਹ ਤਨ ਖੁਸ਼ੀ ਖਾਕ ਨਿਮਾਣੀ ਗੌਰ ਘਰੇ। ਗੌਰ ਘਰੇ ਉਹਨਾਂ ਦੇ ਬਿਅੰਤ ਪ੍ਰਮਾਨ ਨੇ ਕਿ ਗੌਰ ਨਿਮਾਣੀ ਸੱਡ ਕਰੇ ਨੇ ਘਰਿਆ ਘਰ ਆਓ, ਸਰ ਪਰ ਮੈਥੇ ਆਵਣਾ ਮਰਨੋ ਨਾ ਡਰਿਆਓ। ਉਹਨਾਂ ਦਾ ਬਚਨ ਆਉਂਦਾ, ਗੋਰਾ ਸੇ ਨਿਮਾਣੀਆਂ ਬੈਸਣ ਰੂਹਾਂ ਮਲ, ਰੂਹਾਂ ਮਲ ਕੀ ਗੋਰਾ, ਕਬਰਾਂ ਵਿੱਚ ਰੂਹਾਂ ਬੈਠੀਆਂ। ਹਜ਼ੂਰ ਦੀ ਬਾਣੀ ਨੇ ਇੱਥੋਂ ਤੱਕ ਅਸੀਂ ਬਾਬਾ ਫਰੀਦ ਜੀ ਨੂੰ ਜਦੋਂ ਪੜ੍ਹਦੇ ਹਾਂ, ਦੇਖੋ ਸਭ ਤੋਂ ਵੱਧ ਜੇ ਕਿਸੇ ਨੇ ਮੌਤ ਦੀ ਨੇੜੇ ਹੋ ਕੇ ਗੱਲ ਕੀਤੀ ਹੈ ਨਾ, ਉਹ ਬਾਬਾ ਫਰੀਦ ਜੀ। ਮੌਤ ਦੇ ਗੀਤ ਬਹੁਤ ਨੇੜੇ ਦੇਖਿਆ ਮੌਤ ਨੂੰ, ਨਾਸ਼ਵਾਨਤਾ ਦੀ ਗੱਲ ਕੀਤੀ, ਪਰ ਉਹਨਾਂ ਦੀ ਮਿੱਠੀ ਜ਼ਬਾਨ, ਉਹਨਾਂ ਦੇ ਸ਼ੱਕਰ ਵਰਗੇ ਮਿੱਠੇ ਬੋਲ, ਜਿਹਨੇ ਇੱਕ ਵਾਰੀ ਸੁਣੀ ਉਹਦੀ ਜ਼ਿੰਦਗੀ ਪਲਟੀ ਗਈ। ਹਜ਼ੂਰ ਨੇ ਇੱਥੇ ਕੋਈ ਪਾਬੰਦੀ ਨਾ ਲਾਈ ਜਦੋਂ ਇਹ ਸ਼ਬਦ ਇਹ ਰਚਨਾ ਦਰਜ ਕੀਤੀ ਗਈ ਕਿ ਫਰੀਦਾ ਬੇਨਿਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਭੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਕੋਈ ਪਾਬੰਦੀ ਨਾ ਲਾਈ ਕਿ ਉੱਠ ਫਰੀਦਾ ਉਜੂ ਸਾਜ, ਸੁਭਾ ਨਿਵਾਜ ਗੁਜਾਰ, ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੱਪ ਉਤਾਰ। ਅੱਜ ਮੁਸਲਮਾਨ ਜੇ ਨੂੰ ਸੀ ਚੁਕਾਏਗਾ, ਸਹੀ ਅਰਥਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਹੈ, ਕਿਸੇ ਵੀ ਬੰਦੇ ਦਾ ਵਿਰੋਧੀ ਬਣ ਕੇ ਵਿਰੋਧ ਨਹੀਂ ਕੀਤਾ। ਅਸੀਂ ਕਈ ਵਾਰੀ ਵਿਰੋਧ ਦੇ ਸ਼ਬਦ ਕਹਿ ਜਾਂਦੇ ਹਾਂ। ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ, ਜਦੋਂ ਧਰਮ ਦੀਆਂ ਕਦਰਾਂ ਕੀਮਤਾਂ ਅੰਦਰੋਂ ਗੁਣ ਖਤਮ ਹੋ ਜਾਣ, ਕੇਵਲ ਬਾਹਰ ਚਿੰਨ੍ਹ ਰਹਿ ਜਾਣ, ਤੇ ਬਾਹਰ ਦੇ ਚਿੰਨ੍ਹ ਕੇਵਲ ਮੁਰਦੇ ਦਾ ਖੱਫਣ ਬਣ ਜਾਂਦੇ ਨੇ ਜੇ ਅੰਦਰ ਧਰਮ ਦੀ ਨਿਸ਼ਾਨੀ ਨਾ ਹੋਵੇ ਤਾਂ। ਸਤਿਗੁਰੂ ਨੇ ਵਿਰੋਧੀ ਬਣ ਕੇ ਨਹੀਂ, ਕਿਸੇ ਨੂੰ ਜੀਵਨ ਕਮਾਣ ਲਈ ਜਿਹੜੀ ਬੇਨਤੀ ਕਰਨ ਲੱਗਾ, ਉਹਨਾਂ ਦੀਆਂ ਕਬਰਾਂ ਕਿਉਂ ਦਰਵਾਜ਼ੇ ਵਿੱਚ, ਇਹ ਸਾਡਾ ਇਤਿਹਾਸ ਹੈ। ਤੇ ਜਦੋਂ ਉੱਥੇ ਆਪਾਂ ਜਾਈਏ, ਤੁਸੀਂ ਵੈਸੇ ਨਾਮ ਜਪਣ ਵਾਲੇ ਬੜੇ ਬੈਠੇ ਹੋ, ਹਰਿਮੰਦਰ ਸਾਹਿਬ ਜਾਇਓ। ਜਦੋਂ ਪੰਜਾਬ ਜਾਂਦੇ ਹੋ, ਬੱਚਿਆਂ ਨੂੰ ਲੈ ਕੇ ਜਾਇਓ, ਕਦੀ ਠੰਡੇ ਬੁਰਜ ਤੇ ਨੀਹਾਂ ਵਿੱਚ। ਹਰ ਸਾਲ ਮੈਂ ਯਤਨ ਕਰਨਾ ਹੁੰਦਾ ਕਿ ਕਿਤੇ ਉਹ ਸਿਆਲੀ ਰਾਤ, ਕੱਲ ਵੈਸੇ ਸੀ ਇਹ ਵਿਚਾਰ ਨੇ ਇੱਕ ਦਿਨ ਵਿੱਚ ਸਾਕਾ, ਜਦੋਂ ਮਾਂ ਠੰਡੇ ਬੁਰਜ ਤੇ ਬੈਠੀ, ਮਣਾ ਤੂੰ ਕਦੀ ਅੱਧਾ ਘੰਟਾ ਔਰ ਅੱਧੀ ਰਾਤ ਨੂੰ ਬੈਠ ਕੇ ਦੇਖਤਾ ਸਹੀ, ਉਸ ਠੰਡੀ ਹਵਾ ਵਿੱਚ ਗੁਰੂ ਗੁਰੂ ਕਰੀਏ ਤੇ ਗੁਰੂ ਕੇ ਲਾਲਾਂ ਦੀ ਛੂਹ ਪ੍ਰਾਪਤ ਹੁੰਦੀ। ਮੈਂ ਨਮਸਕਾਰ ਕਰਨ ਗਿਆ ਤੇ ਸਿਰੇ ਨੂੰ ਮੇਰਾ ਤਜਰਬਾ ਜਾਂ ਹੰਗਤਾ ਨਾ ਸਮਝਿਓ, ਖਿਮਾ ਮੰਗਲਾ ਪਹਿਲਾਂ ਮੱਥਾ ਟੇਕਣ ਲੱਗਾ। ਇੱਕ ਬਜ਼ੁਰਗ ਸੀ, ਉਹਨੇ ਇਹ ਸ਼ਬਦ ਵਰਤੇ, ਕਹਿੰਦਾ ਤੂੰ ਪਿੰਦਰ ਪਾ ਲੈ, ਮੈਨੂੰ ਸ਼ਬਦ ਬੜੇ ਚੰਗੇ ਲੱਗੇ। ਮੈਂ ਕਿਹਾ ਹਾਂ। ਕਹਿੰਦਾ ਕਥਾ ਸੁਣਨਾ ਰੋਸ, ਕਹਿੰਦਾ ਮੱਥਾ ਟੇਕਣ ਆਇਆ। ਮੈਂ ਕਿਹਾ ਹਾਂ। ਕਹਿੰਦਾ ਸਿੱਧਾ ਨੀਹਾਂ ਚ? ਮੈਂ ਕਿਹਾ ਆਹੋ ਸਿੱਧਾ ਹੀ ਆਇਆ। ਕਹਿੰਦਾ ਮੇਰੀ ਇੱਕ ਗੱਲ ਸੁਣ, ਨੀਹਾਂ ਵਿੱਚ ਮੱਥਾ ਟੇਕਣ ਤੋਂ ਪਹਿਲਾਂ ਬੁਰਜ ਤੇ ਮੱਥਾ ਟੇਕਿਆ ਕਰ, ਮੈਂ ਸਮਝਿਆ ਨਾ। ਫਿਰ ਕਹਿੰਦਾ ਮੈਂ ਇਸ ਕਰਕੇ ਤੈਨੂੰ ਕਹਿਣਾ ਵਾ, ਬੁਰਜ ਤੋਂ ਮਾਂ ਦੱਸਦੀ ਹੈ ਨੀਹਾਂ ਵਿੱਚ ਕਿਵੇਂ ਜਾ ਕੇ ਖਲੋਣਾ। ਹੁਣ ਉਸ ਬੰਦੇ ਦਾ ਜੇ ਅਸੀਂ ਕਹੀਏ ਕਿਤਾਬੀ ਗਿਆਨ, ਕਿੰਨੇ ਲਿਖਿਆ ਉੱਥੇ, ਲਿਖਿਆ ਕੀ ਕਰੇਗਾ? ਕਹਿੰਦਾ ਬੁਰਜ ਵਿੱਚ ਬੈਠੀ ਮਾਂ ਆਪਣੇ ਸੀਨੇ ਦੀ ਰੁਖਾਨੀਅਤ ਭਰ ਭਰ ਕੇ ਤੋਰ ਕੇ ਕਹਿੰਦੀ, ਬੱਚਿਓ ਬੁਰਜ ਦੀਆਂ ਪੌੜੀਆਂ ਦੱਸਦੀਆਂ ਨੇ ਨੀਆਂ ਵਿੱਚ ਕਿਵੇਂ ਖਲੋਈਦਾ ਹੁੰਦਾ ਹੈ। ਸੱਚੀ ਮੁੱਚੀ ਫਿਰ ਮੈਂ ਨੇਮ ਹੀ ਬਣਾਇਆ ਕਿ ਪਹਿਲਾਂ ਮਾਂ ਨੂੰ ਮੱਥਾ ਟੇਕਾਂ, ਉਸ ਤੋਂ ਬਾਅਦ ਨੀਆਂ ਵਾਲੇ ਪਾਸੇ ਤੁਰੀਏ। ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਉੱਥੇ ਕਬਰਾਂ ਦੋਨਾਂ ਭਰਾਵਾਂ ਦੀਆਂ ਨੇ। ਇਸਲਾਮੀ ਮਤ ਕਹਿੰਦਾ ਕਿ ਰੂਹ ਕਬਰਾਂ ਵਿੱਚ ਹੈ ਤੇ ਮਨ ਕਹਿੰਦਾ ਦੋਨਾਂ ਭਰਾਵਾਂ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਮਰਨ ਤੋਂ ਬਾਅਦ ਲੋਕ ਕਬਰਾਂ ਵਿੱਚ ਛੱਡ ਕੇ ਆਉਂਦੇ ਨੇ, ਪਰ ਸਾਨੂੰ ਘਰ ਦੇ ਅੰਦਰ ਨਹੀਂ, ਘਰ ਦੇ ਦਰਵਾਜ਼ੇ ਵਿੱਚ ਦਫਨਾ ਦਿਆ ਜੇ, ਕਿਉਂਕਿ ਜਿਉਂਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਪਹਿਰੇਦਾਰ ਹਾਂ ਤੇ ਮਰਨ ਤੋਂ ਬਾਅਦ ਵੀ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੂਹੇ ਵਿੱਚ ਹੀ ਬੈਠਣਾ ਚਾਹੁੰਦੇ। ਹੁਣ ਅੱਜ ਵੀ ਉਹਨਾਂ ਦੀਆਂ ਕਬਰਾਂ ਨੇ। ਇੱਥੇ ਮੈਨੂੰ ਇੱਕ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਇੱਕ ਸ਼ੇਰ ਹੈ, ਉਹ ਕਹਿੰਦੇ ਨੇ ਹਵਾ ਤੇਜ ਉੱਡਣ ਵਾਲੀਏ, ਦੇਖ ਤੇਰਾ ਸੁਭਾਏ ਜ਼ਮੀਨ ਤੋਂ ਮਿੱਟੀ ਚੁੱਕਣੀ, ਇੱਕ ਥਾਂ ਤੋਂ ਦੂਜੀ ਥਾਂ ਤੇ ਸੱਟਣੀ, ਪਰ ਇੱਕ ਕੰਮ ਕਰੀ ਕਿ ਜਿਸ ਦਿਨ ਮੇਰੇ ਤਨ ਦੀ ਰਾਖ ਬਣ ਜਾਏ, ਮੇਰੀ ਮੜੀ ਦੀ ਮੇਰੇ ਸਰੀਰ ਦੀ ਰਾਖ ਨੂੰ ਚੁੱਕ ਕੇ ਕਿਸੇ ਦੂਜੇ ਦੇ ਦਰ ਤੇ ਨਾ ਲਿਜਾਈ। ਕਿਉਂ? ਕਹਿਣ ਲੱਗੇ ਲੋਕ ਕਹਿਣਗੇ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਫਤ ਦੇ ਗੀਤ ਗਾਉਂਦਾ ਰਿਹਾ, ਮਰਨ ਤੋਂ ਬਾਅਦ ਇਹਦੀ ਮੜੀ ਦੀ ਰਾਖ ਲੋਕਾਂ ਦੇ ਬੂਹਿਆਂ ਤੇ ਰੁਲਦੀ ਪਈ ਹੈ। ਉੱਥੇ ਇੱਕ ਸ਼ੇਰ ਹੈ ਉਹਨਾਂ ਦਾ, ਮਬਰ ਐ ਬਾਦ, ਮਬਰ ਦਾ ਅਰਥ ਹੈ ਨਾ ਲਿਜਾਵੀ, ਬਾਦ ਦਾ ਅਰਥ ਹੈ ਖਵਾ। ਮਬਰ ਐ ਬਾਦ ਖਾਕਮ, ਖਾਕਮ ਫਾਰਸੀ ਵਿੱਚ ਮੇਰੀ ਖਾਕ ਨੂੰ, ਮੇਰੀ ਮਿੱਟੀ ਨੂੰ। ਮਬਰ ਐ ਬਾਦ ਖਾਕਮ, ਅੱਜ ਦਰ ਦੋਸਤ, ਮੇਰੇ ਮਹਿਬੂਬ, ਮੇਰੇ ਦੋਸਤ, ਮੇਰੇ ਪਿਆਰੇ ਗੁਰੂ ਦੇ ਦਰ ਤੋਂ ਮੈਨੂੰ ਚੁੱਕੀ ਨਾ। ਮਬਰ ਐ ਬਾਦ ਖਾਕਮ, ਅੱਜ ਦਰ ਦੋਸਤ, ਜੇ ਚੁੱਕ ਕੇ ਲੈ ਗਈ ਉਸ ਦੁਸ਼ਮਨਮ, ਮੇਰੇ ਦੁਸ਼ਮਨ, ਸਰਜਨਦ, ਸਰਜਨਦ ਸਿਰ ਫੇਰਨਾ, ਇਨਕਾਰ ਕਰਨਾ, ਦੁਸ਼ਮਨਮ ਸਰਜਨਦ ਕੇ ਖਰਜਾਈ ਈਸਤ, ਮੇਰੀ ਰਚਨਾ ਪੜ੍ਹ ਕੇ ਮੇਰੇ ਦੁਸ਼ਮਨ ਸਿਰ ਫੇਰ ਕੇ ਕਹਿਣਗੇ ਜੋ ਲਿਖਿਆ ਉਹ ਜੀਵਨ ਨਹੀਂ ਸੀ, ਦੇਖੀ ਮੈਨੂੰ ਗੁਰੂ ਦਰ ਤੋਂ ਚੁੱਕੀ ਨਾ। ਇਹਦਾ ਪੰਜਾਬੀ ਚ ਤਰਜਮਾ ਕੀਤਾ ਹੈ ਕਿ ਗੁਰੂ ਦਰੋਂ ਨਾ ਚੁੱਕ ਲਜਾਵੀ ਮੇਰੀ ਖਾਕ ਹਵਾਏ, ਨਹੀਂ ਤਾਂ ਲੋਕੀ ਦੇਣਗੇ ਤਾਨੇ ਨੇ ਥਾਂ ਥਾਂ ਨਿਹੋਂ ਲਗਾਏ। ਉਹਨਾਂ ਦੋਨਾਂ ਭਰਾਵਾਂ ਦੀਆਂ ਕਬਰਾਂ ਅੱਜ ਵੀ ਉੱਥੇ ਅਸੀਂ ਦੇਖਦੇ ਹਾਂ, ਵਿੱਚ ਹੁਕਮਨਾਮਾ ਪਿਆ ਹੈ। ਤੇ ਸੱਚ ਹੈ, ਕਿਸੇ ਸਿਆਣੇ ਨੇ ਕਿਹਾ ਕਿ ਕੂਚਾ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਜੇ ਗੁਰੂ ਦੇ ਰਸਤੇ ਚ ਬਹਿਣੀ ਤੇ ਇਸ ਤਰ੍ਹਾਂ ਬਹਿ ਜਿਵੇਂ ਗਿੱਲੀ ਮਿੱਟੀ ਦੇ ਉੱਤੇ ਨਿਸ਼ਾਨ ਪੈਂਦੇ ਨੇ ਪੈਰਾਂ ਦੇ, ਚੇਤੇ ਰੱਖਿਓ ਉਹ ਕਦੀ ਉਠਾਏ ਨਹੀਂ ਜਾ ਸਕਦੇ। ਜਿਹੜੇ ਗਿੱਲੀ ਮਿੱਟੀ ਦੇ ਨਿਸ਼ਾਨ ਨੇ ਮਿੱਟ ਤਾਂ ਸਕਦੇ ਨੇ ਪਰ ਉੱਠਦੇ ਨਹੀਂ। ਕੂਚਾ ਯਾਰ ਮੇ ਬੈਠ ਨਕਸ਼ੇ ਪਾਂ ਕੀ ਤਰ੍ਹਾਂ, ਕੋਈ ਮਿਟਾ ਤੋ ਸਕੇ ਪਰ ਉਠਾ ਨਾ ਸਕੇ। ਸਤਿਗੁਰੂ ਇੱਥੋਂ ਅੱਗੇ ਰਾਏ ਕੱਲੇ ਕੋਲ ਜਾਂਦੇ ਨੇ, ਇੱਧਰ ਦੋਨੋਂ ਲਾਲ ਛੋਟੇ ਮਾਤ ਗੁਜਰੀ ਨਾਲ, ਗੰਗੂ ਦੇ ਘਰੋਂ ਮੁਰਿੰਡੇ, ਮੁਰਿੰਡੇ ਤੋਂ ਠੰਡੇ ਬੁਰਜ, ਠੰਡੇ ਬੁਰਜ ਤੋਂ ਨੀਆਂ ਵਿੱਚ, ਤੇ ਨੀਆਂ ਦੀ ਦਾਸਤਾਨ ਨੂਰਾ ਮਾਹੀ ਚੋਜੀ ਪ੍ਰੀਤਮ ਨੂੰ ਜਾ ਕੇ ਦੱਸਦਾ। ਇਹਦੀ ਵਿਚਾਰ ਆਪਾਂ ਯਤਨ ਕਰਾਂਗੇ ਕਿ ਕੱਲ ਸੰਪੂਰਨ ਹੋ ਜਾਏ। ਅੱਜ ਸਿਰਫ ਇਹਦੀ ਕੋ ਬੇਨਤੀ ਹੈ ਕਿ ਆਪਾਂ ਉਹਨਾਂ ਸ਼ਰਧਾ ਵਾਲਿਆਂ ਨੂੰ ਸ਼ਰਧਾ ਨਾਲ ਸਿਜਦੇ ਕਰੀਏ ਜਿਹੜੇ ਆਪਣੀ ਜ਼ਿੰਦਗੀ ਦਾ ਤੇ ਲਾ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਅੱਤ ਦਾ ਨੇਹ ਕਰਦੇ ਨੇ। ਕੱਲ ਦੇ ਦੀਵਾਨ ਵਿੱਚ ਸਰਹੰਦ ਦਾ ਸਾਕਾ ਸੰਖੇਪ ਜੀ ਉਹਦੀ ਵਿਚਾਰ ਆਪ ਸੰਗਤ ਨਾਲ ਸਾਂਝੀ ਕੀਤੀ ਜਾਏਗੀ ਜੀ। ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।